Thank you. मैं जन तेरा मुहे न विसार, मैं जन तेरा मुहे न विसार। मैं जन तेरा मुझे ना विसारा, मैं जन तेरा मुझे ना विसारो। मेरी संगत खोज सोच दिन राती, मेरा कर्म कुटलता जन्म को भाती। राम गोसैया जी के जीवना मोहे ना विसारो, मैं जन तेरा। मैं जन तेरा मुहे ना विसारो, मैं जन तेरा मुहे ना विसारो। Thank you. ਸਰੀਰ ਕਲ ਜਾਈ ਖੈਰ ਉਦਾਸ ਪਰੋਂ ਤੇਰੀ ਸਾਂਭਾ ਵੇਗ ਮਿਲੋ ਜਨ ਕਰਨ ਬਿਲਾਂਭਾ ਮੈਂ ਜਨ ਤੇਰਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ ਮੋਹੇ ਨਾ ਵਿਸਾਰੋ ਕਰਾਨਾ ਛੱਡ ਕੇ ਗੁਰੂ ਬਾਬੇ ਦੀ ਹਜ਼ੂਰੀ ਵਿੱਚ ਪਹੁੰਚੇ ਹੋ ਉਸ ਕੰਮ ਵੱਲ ਦੇ ਹੋ ਉਹ ਹਰੀ ਜਾ ਸੁਣਨਾ ਕਰਨਾ ਔਰ ਗੁਰੂ ਦੀ ਸਿੱਖਿਆ ਧਿਆਨ ਦੇ ਕੇ ਸੁਣਨਾ ਕੱਲ ਅਰਜ਼ ਕੀਤੀ ਗਈ ਸੀ ਮਾਨੁਖ ਸਰੀਰ ਜਿਸ ਨੂੰ ਲੱਖ 84 ਜੋਨ ਦਾ ਬਾਦਸ਼ਾਹ ਕਥਨ ਕੀਤਾ ਸਾਰੀਆਂ ਜੋਨੀਆਂ ਚੋਂ ਸਰਦਾਰ ਦੇ ਹੀ ਕਥਨ ਕੀਤੀ ਜਿਸ ਮਾਨੁਖ ਦੇ ਦੀ ਇੱਛਾ ਦੇਵਤਾ ਲੋਕ ਵੀ ਕਰ ਰਹੇ ਹਨ ਇੱਕ ਘੱਟ 84 ਲੱਖ ਜੀਆ ਜਿਉਣ ਦਾ ਤਾਂ ਕਹਿਣਾ ਹੀ ਕੀ ਹੈ। 33 ਕਰੋੜ ਦੇਵਤਾ ਵੀ ਮਨੁੱਖ ਦੇ ਵਾਸਤੇ ਤਰਸ ਰਿਹਾ ਵੀ ਮਨੁੱਖਾਂ ਦੇ ਮਿਲ ਜਾਏ, ਮਨੁੱਖਾਂ ਦੇ ਵਿੱਚ ਪਹੁੰਚ ਕੇ ਪਰਮ ਪਦਵੀ ਦੀ ਪ੍ਰਾਪਤੀ, ਉਸ ਪਦਵੀ ਨੂੰ ਪਹੁੰਚ ਜਾਈਏ ਜਿਸ ਨੂੰ ਪਾ ਕੇ ਫਿਰ ਗਿਰਨਾ ਨਾ ਹੋਵੇ। 33 ਕਰੋੜ ਦੇਵਤਾ ਗੁਰਸੇਵਾ ਤੇ ਭਗਤ ਕਮਾਈ ਤਵੀਏ ਮਾਨਸ ਦੇਹੀ ਪਾਈ, ਇਸ ਦੇਹੀ ਗੁਰ ਸਿਮਰੈਂ ਦੇਵ ਸੋ ਦੇਹੀ ਭਜ ਹਰ ਕੀ ਸੇਵ। ਮਨੁੱਖ ਸਰੀਰ ਨੂੰ ਦੇਵਤਾ ਵੀ ਚਾਹੁੰਦੇ ਹਨ। ਜਿਹੜੀ ਦੇਹੀ ਨੂੰ ਲੋਚਦੇ ਦੇਵਤੇ, ਜਿਹੜੀ ਦੇਹੀ ਨੂੰ ਲੋਚਦੇ ਦੇਵਤੇ, ਸੋਈ ਦੇਹੀ ਮਿਲ ਗਈ ਹੈ ਬੰਦਿਆਂ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ। ਮਨੁੱਖ ਦੇ ਇਸ ਵਾਸਤੇ ਮਿਲੀ ਹੈ ਗੁਰਸੇਵਾ ਤੇ ਭਗਤ ਕਮਾਈ, ਗੁਰੂ ਕੀ ਸੇਵਾ ਕੀਤੀ ਜਾਵੇ, ਵਾਹਿਗੁਰੂ ਦੀ ਭਗਤੀ ਕਮਾਈ ਜਾਵੇ। ਤਵੀ ਮਾਨਸ ਦੇਹੀ ਪਾਏ, ਇਸ ਵਾਸਤੇ ਮਾਨਕ ਦੇਹੀ ਮਿਲੀ ਹੈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਸ ਮਾਨਕ ਦੇਹ ਨੂੰ 33 ਕਰੋੜ ਦੇਵਤਾ ਵੀ ਤਰਸ ਰਿਹਾ ਹੈ, ਤੇ ਇਹ ਇਨਸਾਨ ਤੈਨੂੰ ਇਹ ਮਾਨਕ ਦੇਹ ਪ੍ਰਾਪਤ ਹੈ, ਇਸ ਵਿੱਚ ਆ ਕੇ ਜੋ ਇਸਦਾ ਪਰਮ ਪ੍ਰਯੋਜਨ ਮਾਨਕ ਦੇਹ ਦਾ, ਉਹ ਵਾਹਿਗੁਰੂ ਦੀ ਬੰਦਗੀ ਕਰਕੇ ਪਰਮ ਪਦਵੀ ਨੂੰ ਪ੍ਰਾਪਤ ਹੋ ਇਹ ਕਰ। ਇਉਂ ਮਾਨੁਖ ਸਰੀਰ ਸੰਸਾਰ ਵਿੱਚ ਇੱਕ ਕੋਈ ਕਿਸੇ ਥਾਂ ਸੇਠ ਹੈ, ਬੜਾ ਫਾਰਾ, ਧਨ ਦੀ ਕਮੀ ਨਹੀਂ, ਮਕਾਨ ਬਹੁਤ ਹਨ, ਜਾਇਦਾਦ ਵੱਡੀ ਹੈ, ਪਰ ਇੱਕ ਚੀਜ਼ ਨਹੀਂ, ਉਸਦੇ ਗ੍ਰਹਿ ਔਲਾਦ ਨਹੀਂ, ਜਿਸ ਕਰਕੇ ਦੁਖੀ ਹੈ। ਸੰਸਾਰ ਦੇ ਵਿੱਚ ਸਾਸਨ ਇਹੋ ਜਿਹਾ ਕੋਈ ਵੀ ਬੰਦਾ ਨਹੀਂ ਦੇਖੋਗੇ ਜਿਸ ਨੂੰ ਸਭ ਕੁਛ ਹੀ ਪ੍ਰਾਪਤ ਹੋਵੇ। ਜਿਤਨੀ ਦੇਰ ਤੱਕ ਇਨਸਾਨ ਦੇ ਚਿੱਤ ਵਿੱਚ ਖਾਹਸ਼ਾਤ ਹਨ, ਇਹ ਸੁਖੀ ਨਹੀਂ ਹੁੰਦਾ। ਖਾਹਸ਼ਾਤ ਇਹਦੇ ਚਿੱਤ ਨੂੰ ਇਉਂ ਰਿੜਕਦੀਆਂ ਜਿਵੇਂ ਮਧਾਣੀ ਦੁੱਧ ਨੂੰ ਰਿੜਕਿਆ ਕਰਦੀ। ਸਭ ਖਾਹਸ਼ਾਤ ਖਤਮ ਹੋ ਜਾਣ, ਇਹ ਤਾਂ ਭਜਨ ਵਿਚਾਰ ਦੇ ਬਲ ਕਰਕੇ ਸਾਰੀਆਂ ਖਾਹਸ਼ਾਤ ਤੋਂ ਉੱਚਾ ਹੋ ਜਾਏ। ਪਰਮ ਸੁਕੀਤਾ ਹੁੰਦਾ ਜਾਂ ਦੁਨੀਆਂ ਦੇ ਵਿੱਚ ਜੋ ਕੁਛ ਚਾਹੇ ਇਸ ਨੂੰ ਮਿਲੀ ਚੱਲੇ, ਪਰ ਇਹ ਅਸੂਲਨ ਗੱਲ ਹੈ, ਜੋ ਕੁਛ ਹਰਕ ਚਾਹੁੰਦਾ ਉਹ ਨਹੀਂ ਮਿਲਿਆ ਕਰਦਾ। ਕਿਸੇ ਨੂੰ ਕਿਸੇ ਵਸਤੂ ਦੀ ਕਮੀ ਜ਼ਰੂਰ ਰਹਿੰਦੀ ਹੈ। ਉਹ ਪੁਰਸ਼ ਜਿਸ ਨੇ ਇਸ ਖਾਹਸ਼ਾਤ ਨੂੰ ਜ਼ੇਰ ਕਰ ਲਿਆ, ਚਾਹ ਗਈ, ਚਿੰਤਾ ਮਿਟੀ, ਮਨੁਆ ਬੇਪਰਵਾਹ, ਜਿਸ ਕੋ ਕੁਛ ਨਾ ਚਾਹੀਏ ਸੋਈ ਸ਼ਹਿਨ ਚ। ਨਿਰਿਛਤ ਪੁਰਸ਼ ਜਿਹੜਾ ਹੈ, ਜਿਹਨੂੰ ਕੁਛ ਨਹੀਂ ਚਾਹੀਦਾ, ਜਿਸਨੇ ਸਭ ਖਾਹਸ਼ਾਤ ਨੂੰ ਅੰਦਰੋਂ ਖਤਮ ਕਰ ਦਿੱਤਾ, ਉਹੀ ਪਰਮ ਸੁਖੀ ਹੈ, ਉਹ ਤਤਵੇ ਤੇ ਬ੍ਰਹਮ ਗਿਆਨੀ ਹੀ ਹੋਇਆ ਕਰਦੇ ਹੈ। ਨਹੀਂ ਦੁਨੀਆਂ ਤੇ ਜ਼ਰੂਰ ਕੁਛ ਨੂੰ ਕੁਛ ਸੰਕਲਪ ਬਣਿਆ ਹੀ ਰਹਿੰਦਾ ਹੈ। ਕਦੇ ਗੁਰੂ ਬਾਬਾ ਜੀ ਨੇ ਦੱਸਿਆ ਸਾਰਾ ਸੰਸਾਰ ਦੁਖੀ। ਇੱਕ ਦਫ਼ਾ ਗੁਰੂ ਨਾਨਕ ਦੇਵ ਮਹਾਰਾਜ ਭਾਈ ਬਾਲੇ ਮਰਦਾਨੇ ਨੂੰ ਫਰਮਾ ਰਹੇ ਹਨ, ਭਾਈ ਬਾਲਾ ਮਰਦਾਨਾ, ਸਾਰਾ ਸੰਸਾਰ ਦੁਖੀ ਹੈ। ਮਰਦਾਨੇ ਨੇ ਪੁੱਛਿਆ ਗਰੀਬ ਨਵਾਜ, ਮੰਨ ਲਿਆ, ਭਲਾ ਉਹ ਲੋਕ ਤਾਂ ਦੁਖੀ ਹੋਣਗੇ ਜਿਨ੍ਹਾਂ ਦੇ ਪਾਸ ਆਪਣੀਆਂ ਜ਼ਰੂਰੀਅਤ ਪੂਰੀਆਂ ਕਰਨ ਵਾਸਤੇ ਕਾਫੀ ਧਨ ਦੌਲਤ ਨਹੀਂ ਹੈ। ਜਿਨ੍ਹਾਂ ਪਾਸ ਧਨ ਦੌਲਤ ਬਹੁਤ ਹੈ, ਉਹ ਤਾਂ ਸੁਖੀ ਹੋਣਗੇ ਨਾ। ਗੁਰੂ ਜੀ ਫਰਮਾਉਂਦੇ ਨੇ ਉਹ ਵੀ ਦੁਖੀ ਹਨ। ਫਿਰ ਮਰਦਾਨੀ ਨੇ ਕਿਹਾ, ਮਹਾਰਾਜ ਜਿਨ੍ਹਾਂ ਦੇ ਹੱਥ ਵਿੱਚ ਕਲਮ ਹੈ, ਰਾਜੇ ਰਾਣੀ ਹਕੂਮਤ ਹੈ, ਉਹ ਵੀ ਦੁਖੀ, ਉਹਨਾਂ ਤੋਂ ਵੱਡੇ ਬਾਦਸ਼ਾਹ ਉਹ ਵੀ ਦੁਖੀ। ਇਹ ਗੱਲ ਸੁਣ ਕੇ ਮਰਦਾਨਾ ਚੁੱਪ ਤਾਂ ਕਰ ਗਿਆ, ਲੇਕਿਨ ਉਹਦਾ ਸੰਦੇਹ ਦੂਰ ਨਾ ਹੋਇਆ, ਸੰਸਾ ਦੂਰ ਨਾ ਹੋ ਸਕਿਆ। ਸਭ ਰੋਂਦੀ ਦੇਖੀ ਜੀ ਬਿਨਾ ਹਰ ਨਾਮ ਤੋਂ, ਰੋਂਦੀ ਦੇਖੀ ਜੀ ਬਿਨਾ ਹਰ ਨਾਮ ਤੋਂ, ਇਹ ਬਚਨ ਸੁਣ ਕੇ ਗੁਰੂ ਬਾਬੇ ਦਾ ਚੁੱਪਤਾ ਕਰ ਗਿਆ, ਲੇਕਿਨ ਉਹਦਾ ਸੰਸਾ ਦੂਰ ਨਾ ਹੋ ਸਕਿਆ। ਸੰਸਾ ਬਣਿਆ ਹੀ ਰਿਹਾ, ਚਿੱਤ ਵਿੱਚ ਬਾਰ ਬਾਰ ਉਹਦੇ ਖਿਆਲ ਆਉਂਦਾ ਹੈ, ਮੇਰੇ ਗੁਰੂ ਬਾਬਾ ਜੀ ਅਮੀਰਾਂ ਨੂੰ, ਧਨਾਢਾਂ ਨੂੰ, ਸੇਠਾਂ ਨੂੰ, ਸ਼ਾਹੂਕਾਰਾਂ ਨੂੰ, ਰਾਜਿਆਂ, ਰਾਣਿਆਂ, ਬਾਦਸ਼ਾਹਾਂ ਨੂੰ, ਸਭ ਨੂੰ ਹੀ ਦੁਖੀ ਦੱਸ ਰਹੇ ਹਨ। ਸੋ ਇਉਂ ਇਸੀ ਤਰ੍ਹਾਂ ਅੱਜ ਫਿਰਦੇ ਫਿਰਦੇ ਸਤਖਰਾ ਨਾਮ ਕਰਕੇ ਇੱਕ ਸ਼ਹਿਰ ਹੈ, ਉਸਦੇ ਦਰਮਿਆਨ ਦੇ ਬਾਜ਼ਾਰ ਵਿੱਚ ਜਾ ਰਹੇ ਹਨ। ਅੱਗੇ ਗੁਰੂ ਬਾਬਾ ਜੀ, ਪਿੱਛੇ ਪਿੱਛੇ ਭਾਈ ਬਾਲਾ ਅਤੇ ਮਰਦਾਨਾ ਹਨ। ਮਰਦਾਨਾ ਕੀ ਦੇਖਦਾ ਹੈ? ਜਾਂਦਿਆਂ ਜਾਂਦਿਆਂ ਇੱਕ ਵੱਡੀ ਭਾਰੀ ਫਰਮ ਜਿਹਦੀ ਬਣਾਵਟ ਸ਼ੀਸ਼ੇ ਦੀ ਬਹੁਤ ਅੱਛੀ ਬਣੀ ਹੋਈ, ਉਸਦਾ ਮਾਲਕ ਇੱਕ ਸ਼ਾਹੂਕਾਰ ਹੈ, ਨੌਜਵਾਨ ਉਮਰ ਹੈ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਵਸਤਰ ਪਹਿਨੇ ਹੋਏ ਹਨ। ਉਸ ਉੱਪਰ ਮਰਦਾਨੇ ਦੀ ਨਿਗਾਹ ਚਲੀ ਗਈ। ਚਿੱਤ ਵਿੱਚ ਸੋਚਦਾ ਹੈ, ਮੇਰੇ ਗੁਰੂ ਬਾਬਾ ਜੀ ਸਭ ਨੂੰ ਦੁਖੀ ਕਹਿੰਦੇ ਹਨ, ਪਰ ਇਹ ਸੇਠ ਬੜਾ ਸੁਖੀ ਹੋਣਾ। ਇਹ ਚਿੱਤ ਵਿੱਚ ਖਿਆਲ ਕਰਕੇ ਮਰਦਾਨਾ ਅੱਗੇ ਵਧਿਆ, ਦੋਵੇਂ ਹੱਥ ਜੋੜ ਕੇ ਗੁਰੂ ਬਾਬਾ ਜੀ ਅੱਗੇ ਪ੍ਰਾਰਥਨਾ ਕੀਤੀ, ਗਰੀਬ ਨਵਾਜ਼, ਆਪ ਸਭ ਨੂੰ ਹੀ ਦੁਖੀ ਕਹਿੰਦੇ ਹੋ, ਉਹ ਸੇਠ ਮੈਨੂੰ ਬੜਾ ਸੁਖੀ ਪ੍ਰਤੀਤ ਹੁੰਦਾ ਹੈ। ਗੁਰੂ ਬਾਬਾ ਜੀ ਮਰਦਾਨੇ ਦੀ ਸਨਾਦਾਨੀ 'ਤੇ ਮੁਸਕਰਾਏ, ਕਹਿਣਗੇ, ਅੱਛਾ ਮਰਦਾਨੇ ਭਾਈ, ਤੂੰ ਉਸ ਸੇਠ ਨੂੰ ਮਿਲ ਜਾ ਕੇ ਇਕੱਲਾ ਕਰਕੇ ਉਹਨੂੰ ਪੁੱਛ ਲਈ ਕਿਤਨਾ ਕੁ ਸੁਖੀ ਹੈ। ਅਸੀਂ ਪੁਰਾਣੇ ਬਗੀਚੇ ਸ਼ਹਿਰ ਤੋਂ ਬਾਹਰ ਬੈਠਾਂਗੇ, ਉੱਥੇ ਆ ਜਾਣੇ। ਗੁਰੂ ਜੀ ਭਾਈ ਬਾਲੇ ਨੂੰ ਨਾਲ ਲੈ ਕੇ ਅੱਗੇ ਚਲੇ ਗਏ। ਮਰਦਾਨਾ ਉੱਥੇ ਜਾ ਖੜਾ ਹੋਇਆ ਜਿੱਥੇ ਲੋਕਾਂ ਦੀ ਬੜੀ ਭੀੜ ਭਾੜ ਹੈ, ਬਹੁਤ ਚੀਜ਼ਾਂ ਦੀ ਖਰੀਦੋ ਫਰੋਖਤ ਹੋ ਰਹੀ ਹੈ। ਮਰਦਾਨਾ ਵੀ ਖੜਾ ਰਿਹਾ, ਦੇਖਦਾ ਰਿਹਾ। ਸੇਠ ਦਾ ਤਾਂ ਇਸ਼ਾਰਾ ਮਾਤਰ ਸੀ, ਨੌਕਰ ਚਾਕਰ ਕੰਮ ਕਰਦੇ ਹਨ। ਇਸੇ ਤਰ੍ਹਾਂ ਜਦੋਂ ਛੀੜ ਹੋ ਗਈ, ਇਕੱਲਾ ਮਰਦਾਨਾ ਖੜਾ ਰਹਿ ਗਿਆ। ਸੇਠ ਨੇ ਪੁੱਛਿਆ, ਦੱਸੋ ਜੀ ਕੀ ਕੁਛ ਚਾਹੀਦਾ ਤੁਹਾਨੂੰ? ਮਰਦਾਨਾ ਕਹਿੰਦਾ, ਕੁਛ ਨਹੀਂ ਚਾਹੀਦਾ। ਫਿਰ ਖੜ੍ਹੇ ਹੋ? ਹਾਂ, ਕਹਿਣ ਲੱਗਾ, ਦੋ ਗੱਲਾਂ ਕਰਨੀਆਂ। ਸੇਠ ਪੁੱਛਦਾ, ਕਿੱਥੇ ਰਹਿੰਦੇ ਹੋ? ਮਰਦਾਨਾ ਕਹਿੰਦਾ, ਮੈਂ ਪੰਜਾਬ ਦੇਸ਼ ਦੇ ਰਹਿਣ ਵਾਲਾ ਹੀ ਹਾਂ। ਕੀ ਕੰਮ ਕਰਦੇ ਹੋ? ਮੈਂ ਗੁਰੂ ਨਾਨਕ ਜੀ ਨਾਲ ਰਹਿੰਦਾ, ਮੈਂ ਰੱਬੀ ਕੀਰਤਨ ਕਰਿਆ ਕਰਦਾ। ਫਿਰ ਮਰਦਾਨਾ, ਭਾਈ ਪੁੱਛੋ ਜੋ ਪੁੱਛਣਾ, ਜਿਹੜੀ ਗੱਲ ਕਰਨੀ ਹੈ ਕਰੋ। ਇਹ ਸੁਣ ਕੇ ਮਰਦਾਨਾ ਕਹਿਣ ਲੱਗਾ, ਉਹ ਨਹੀਂ, ਗੱਲ ਕੋਈ ਭੇਦ ਦੀ ਹੈ, ਆਪਾਂ ਦੋਵੇਂ ਹੋਈਏ ਤਾਂ ਗੱਲਬਾਤ ਹੈ। ਉਸਨੇ ਨਾਲ ਹੀ ਬੜਾ ਚੰਗਾ ਡਰਾਇੰਗ ਰੂਮ ਸਜਾ ਸਜਾਇਆ, ਜਿਹਦੇ ਵਿੱਚ ਚੰਗੇ ਸਫਾ ਸੈੱਟ ਹੋਰ ਕਿਸਮ ਕਿਸਮ ਦੇ ਝਾੜੂ ਫਾਨੂਸ ਤਿਆਰੀਆਂ ਲੱਗੀਆਂ ਸਨ। ਉਹਦਾ ਦਰਵਾਜ਼ਾ ਖੁਲਵਾ ਦਿੱਤਾ ਮਰਦਾਨੇ ਨੂੰ ਨਾਲ ਲੈ ਕੇ। ਉਹ ਸੇਠ ਉਸ ਕਮਰੇ ਵਿੱਚ ਦਾਖਲ ਹੋ ਗਿਆ। ਮਰਦਾਨੇ ਨੇ ਜਦੋਂ ਉਸ ਕਮਰੇ ਦੀ ਸਜਾਵਟ ਦੇਖੀ, ਹੋਰ ਵੀ ਹੈਰਾਨ ਹੋਇਆ, ਇਹ ਤਾਂ ਕੋਈ ਸਵਰਗੀ ਬੰਦਾ ਦਿੰਦਾ ਹੈ। ਸੋ ਇਤਿਹਾਸ ਚਿੱਤ ਵਿੱਚ ਵਿਚਾਰਦਾ ਹੈ, ਬੈਠ ਗਏ। ਹੁਣ ਸੇਠ ਨੇ ਪੁੱਛਿਆ, ਭਾਈ ਮਰਦਾਨਾ, ਕਰੋ ਗੱਲ, ਆਪਾਂ ਦੋਵੇਂ ਹੀ ਹਾਂ, ਤੀਜਾ ਬੰਦਾ ਕੋਈ ਨਹੀਂ, ਜਿਹੜੀ ਗੱਲ ਕਹਿਣੀ ਹੈ ਕਹੋ। ਮਰਦਾਨਾ ਕਹਿੰਦਾ, ਸੇਠ ਜੀ, ਮੇਰੇ ਗੁਰੂ ਨਾਨਕ ਜੀ ਕਹਿੰਦੇ ਨੇ, ਸਾਰਾ ਸੰਸਾਰ ਦੁਖੀ ਹੈ ਆਰਫਾਂ ਤੋਂ ਬਿਨਾਂ, ਪਰ ਗਿਆਨੀਆਂ ਤੋਂ ਬਿਨਾਂ, ਜਿਹੜੇ ਵਾਹਿਗੁਰੂ ਦੇ ਨਾਲ ਮਿਲੇ ਸਿਰਫ ਉਹਨਾਂ ਤੋਂ ਬਿਨਾਂ ਸਾਰਾ ਸੰਸਾਰ ਦੁਖੀ ਹੈ। ਅਮੀਰ, ਰਾਜੇ, ਰਾਣੇ, ਧਨਾੜ, ਬਾਦਸ਼ਾਹ ਸਭ ਦੁਖੀ, ਪਰ ਮੈਂ ਆਪ ਨੂੰ ਬੜਾ ਸੁਖੀ ਦੇਖਦਾ। ਇਹੀ ਪੁੱਛਣ ਵਾਸਤੇ ਆਇਆ ਹਾਂ ਕਿ ਤੁਸੀਂ ਕਿਤਨੇ ਕੁ ਸੁਖੀ ਹੋ। ਜਿਸ ਵਕਤ ਮਰਦਾਨੇ ਨੇ ਇਹ ਗੱਲ ਕਹੀ, ਸੇਠ ਨੂੰ ਇੰਨਾ ਦੁੱਖ ਹੋਇਆ ਮਾਨੋ ਕਿਸੇ ਨੇ ਕੱਸ ਕੇ ਬਾਣ ਮਾਰਿਆ ਉਹਦੇ। ਉਸਨੂੰ ਬੜਾ ਖੇਦ ਹੋਇਆ, ਬੜਾ ਦੁੱਖ ਹੋਇਆ, ਠੰਡੇ ਸਾਹ ਆਏ, ਅੱਖਾਂ 'ਚੋਂ ਹਿੰਜੂ ਵੀ ਤਰਪ ਤਰਪ ਗਿਰਨੇ ਸ਼ੁਰੂ ਹੋ ਗਏ, ਜਿਸ ਤੋਂ ਮਰਦਾਨਾ ਭਾਂਪਤਾ ਗਿਆ ਵੀ ਦੁਖੀ ਹੈ, ਪਰ ਇਸਦਾ ਦੁੱਖ ਇਸਦੀ ਜ਼ਬਾਨੀ ਸੁਣਨਾ ਚਾਹੀਦਾ। ਕੁਛ ਦੇਰ ਵਿੱਚ ਉਹ ਸੇਠ ਨੇ ਤੀਰੀ ਤਾਰਿਆ। ਮਰਦਾਨੇ ਨੇ ਫਿਰ ਪੁੱਛਿਆ, ਸੇਠ ਜੀ ਮੇਰੀ ਗੱਲ ਦਾ ਜਵਾਬ। ਅੱਗੋਂ ਸੇਠ ਕਹਿੰਦਾ, ਭਾਈ ਮਰਦਾਨਾ, ਗੁਰੂ ਨਾਨਕ ਜੀ ਸੱਚ ਕਹਿੰਦੇ ਹਨ, ਤੂੰ ਮੈਨੂੰ ਸੁਖੀ ਦੇਖਦਾ ਹੈ, ਪਰ ਮੇਰੇ ਜਿਹਾ ਦੁਖੀ ਤਾਂ ਸ਼ਾਇਦ ਹੀ ਦੁਨੀਆਂ ਦੇ ਤਖ਼ਤੇ 'ਤੇ ਕੋਈ ਹੋਵੇ। ਮੇਰੀ ਹਾਲਤ ਤਾਂ ਭਾਈ ਮਰਦਾਨਾ ਇਹੋ ਜਿਹੀ ਹੈ ਜਿਵੇਂ ਇੱਕ ਕਿਸੇ ਸੋਟੀ ਨੂੰ ਸੋਹਣਾ ਰੰਗ ਪੋਲਿਸ਼ ਕੀਤਾ ਹੋਵੇ, ਅੰਦਰੋਂ ਕੁਣੀ ਦੀ ਖਾਧੀ ਹੋਵੇ। ਇਹੋ ਜਿਹੀ ਹਾਲਤ ਉੱਪਰਲੀ ਦਿਸ਼ਾ ਦੇਖ ਕੇ ਮੇਰੀ, ਤੂੰ ਮੈਨੂੰ ਸੁਖੀ ਸਮਝਦਾ ਹੈ, ਪਰ ਭਾਈ ਮਰਦਾਨਾ ਮੈਂ ਬਹੁਤ ਦੁਖੀ। ਇਹ ਗੱਲ ਸੁਣ ਕੇ ਫਿਰ ਮਰਦਾਨੇ ਨੇ ਪੁੱਛਿਆ, ਸ਼ਾਹ ਜੀ ਆਪਣੀ ਕੋਈ ਗੱਲ ਜੋ ਆਪਣੂੰ ਦੁੱਖ ਹੈ ਖੋਲ੍ਹ ਕੇ ਦੱਸੋ, ਸ਼ਾਇਦ ਕੋਈ ਇਲਾਜ ਹੋ ਜਾਵੇ, ਗੁਰੂ ਬਾਬਾ ਜੀ ਦੀ ਕਿਰਪਾ ਹੋ ਜਾਏ ਤੁਹਾਡੇ 'ਤੇ। ਉਸਨੇ ਫਿਰ ਦੱਸਿਆ, ਕਹਿਣ ਲੱਗੇ, ਮੈਂ ਆਪਣੇ ਅਰਬਾਂ ਪਤੀ ਪਿਤਾ ਦੇ ਘਰ ਇਕਲੌਤਾ ਹੀ ਪੁੱਤਰ, ਇੱਕੋ ਹੀ ਲੜਕਾ, ਬੜੀ ਨਾਜ਼ੋ ਨੇਮਤਾਂ ਨਾਲ ਪਲਿਆ, ਜਥਾ ਯੋਗ ਜਿਹੀ ਜੀ ਵਿੱਦਿਆ ਦੇਣੀ ਬਣਦੀ ਸੀ ਮੈਨੂੰ, ਹਰ ਕਿਸਮ ਦੀ ਵਿੱਦਿਆ ਦਿੱਤੀ ਗਈ। ਸੋ ਸਮੇਂ ਦੇ ਅਨੁਸਾਰ ਵਿਵਾਹ ਸ਼ਾਦੀ ਆਦਿ ਸਭ ਹੋ ਗਏ, ਕਾਰੋਬਾਰ ਸੰਭਾਲ ਲਏ, ਮੇਰੇ ਪਿਤਾ ਉਹਦੀ ਚੜ੍ਹਾਈ ਕਰ ਗਏ, ਸਭ ਪਾਸੇ ਦਾ ਮਾਲਕ ਮੈਂ ਬਣ ਗਿਆ। ਕੁਛ ਸਮਾਂ ਇਉਂ ਰੰਗਲੀਆਂ ਵਿੱਚ ਗੁਜ਼ਰਦਾ ਚਲਾ ਗਿਆ, ਪਰ ਭਾਈ ਮਰਦਾਨਾ, ਕੁਛ ਸਮੇਂ ਤੋਂ ਇਹੋ ਜਿਹੇ ਵਜੂਹਾਤ ਪੈਦਾ ਹੋ ਗਏ ਸਾਡੇ ਘਰ ਵਿੱਚ, ਬੇਇਤਫਾਕੀ ਨੇ ਡੇਰਾ ਜਮਾ ਲਿਆ। ਬੇਇਤਫਾਕੀ ਦੇ ਕਾਰਨ ਚਿੱਤ ਨੂੰ ਬੜਾ ਖੇਦ ਰਹਿੰਦਾ ਹੈ, ਬੜੇ ਉਪਾਅ ਕੀਤੇ, ਬੜੇ ਪਾਪੜ ਵੇਲੇ, ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਕਈ ਦਫ਼ਾ ਖੁਦਕਸ਼ੀ ਤੱਕ ਨੌਬਤ ਆ ਪਹੁੰਚੀ, ਪਰ ਇਸਦਾ ਕੋਈ ਇਲਾਜ ਨਾ ਹੋ ਸਕਿਆ। ਇੰਨੀ ਗੱਲ ਕਹਿ ਕੇ ਉਹ ਸੇਠ ਫਿਰ ਫੁੱਟ ਫੁੱਟ ਕੇ ਰੋਣ ਲੱਗ ਪਿਆ। ਸੋ ਉਸ ਤੋਂ ਬਾਅਦ ਮਰਦਾਨੇ ਨੇ ਕਿਹਾ, ਸੇਠ ਜੀ ਚਲੋ ਮੇਰੇ ਬਾਬੇ ਗੁਰੂ ਬਾਬਾ ਜੀ ਦੇ ਚਰਨ, ਸ਼ਾਇਦ ਮਿਹਰ ਹੋ ਜਾਏ। ਫਿਰ ਸੇਠ ਨੂੰ ਉੱਥੇ ਲੈ ਆਇਆ, ਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਅਤੇ ਮਰਦਾਨੇ ਨੇ ਅਰਜ਼ ਕੀਤੀ, ਗਰੀਬ ਨਿਵਾਜ, ਇਹ ਵਿਚਾਰਾ ਬੜਾ ਦੁਖੀ ਹੈ, ਇਸ 'ਤੇ ਮਿਹਰ ਕਰੋ। ਸਾਰੀ ਗੱਲ ਉਸਨੇ ਘਰ ਦੀ ਬੇਇਤਫਾਕੀ ਵਾਲੀ ਖੁੱਲ੍ਹ ਕੇ ਦੱਸੀ। ਗੁਰੂ ਜੀ ਨੇ ਉਸਨੂੰ ਧੀਰਜ ਦਿੰਦਿਆਂ ਹੋਇਆਂ ਰਾਮ ਕਲੀ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ, ਜਿਹਦੇ ਵਿੱਚ ਵੱਡਿਆਂ ਵੱਡਿਆਂ ਦੇ ਪ੍ਰਮਾਣ ਦਿੱਤੇ ਵੀ ਦੇਹ ਤਾਰ ਕੇ ਸਭ ਨੂੰ ਦੁੱਖ ਪਾਉਣਾ ਪੈਂਦਾ ਹੈ, ਇੱਕੋ ਹੀ ਪੁਰਸ਼ ਸੁਖੀ ਹਨ ਜਿਨ੍ਹਾਂ ਦੀ ਚਿੱਤ ਬਿਰਤੀ ਸੁਖ ਸਰੂਪ ਵਾਹਿਗੁਰੂ ਦੇ ਨਾਲ ਲਿਵਲੀਨ ਹੈ, ਵਰਨਾ ਦੁਨੀਆਂ ਦੇ ਤਖ਼ਤੇ 'ਤੇ ਹੋਰ ਸੁੱਖ ਕਿਤੇ ਨਹੀਂ ਹੈ, ਇਉਂ ਫਰਮਾਉਂਦੇ ਹਨ।
ਸਭ ਰੋਂਦੀ ਦੇਖੀ ਜੀ ਬਿਨਾ ਹਰ ਨਾਮ ਤੋਂ, ਰੋਂਦੀ ਦੇਖੀ ਜੀ ਬਿਨਾ ਹਰ ਨਾਮ ਤੋਂ,
ਸਰਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ, ਇਹ ਸ਼ਬਦ ਦੇ ਵਿੱਚ ਗੁਰੂ ਬਾਬਾ ਜੀ ਨੇ ਵੱਡੇ ਵੱਡੇ ਪ੍ਰਮਾਣ ਦਿੱਤੇ ਹਨ। ਕੋਈ ਗੱਲ ਸਿੱਧ ਕਰਨੀ ਹੋਵੇ ਵੱਡੇ ਦੇ ਪ੍ਰਮਾਣ ਦਿੱਤੇ ਜਾਣ ਉਹ ਨਿਸੰਸੀ ਗੱਲ ਹੋ ਜਾਇਆ ਕਰਦੀ ਹੈ। ਸਿਆਣੇ ਲੋਕ ਕਹਿੰਦੇ, ਨਾਮ ਕਹਾਵਤ ਹੈ, ਹਾਥੀ ਦੀ ਪੈੜ ਸਾਰੀਆਂ ਪੈੜਾਂ ਆ ਜਾਂਦੀਆਂ ਹਨ। ਵੱਡਿਆਂ ਦੀ ਮਿਸਾਲ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ, ਛੋਟੀਆਂ ਦੀਆਂ ਗੱਲਾਂ ਸਹਿਜ ਹੀ ਆ ਜਾਇਆ ਕਰਦੀਆਂ ਹਨ। ਸੋਈਓ ਫਰਮਾਉਂਦੇ ਹਨ, ਸੁਨ ਸਰਦਾਨ ਦੇ ਇੰਦਰ ਰਵਾਇਆ, ਸਵਰਗ ਦੇ ਰਾਜੇ ਤੇ ਸ਼ੁਰੂ ਕਰਦੇ ਨੇ। ਸਵਰਗ ਦਾ ਰਾਜਾ ਇੰਦਰ ਪਦਵੀ ਜੋ ਹੈ, 33 ਕਰੋੜ ਦੇਵਤਾ, 96 ਕਰੋੜ ਮੇਘਮਾਲਾ ਜਿਸਦੇ ਅਧੀਨ, ਔਰ ਹਜ਼ਾਰਾਂ ਪਸਚਰਾਂ ਜਿਸਦੇ ਖੜੇ ਚਿਰਾਗ ਰੰਗ ਕਰਨ ਵਾਲੇ, ਹਜ਼ਾਰਾਂ ਕਿੰਨਰ ਗੰਧਰਵ, ਕਿੰਨਰ ਤਾਰਾਂ ਦੇ ਸਾਜ ਵਜਾਉਣ ਵਾਲੇ ਗਵਈਆਂ ਦਾ ਨਾਮ ਹੈ। ਗੰਧਰਵ ਜੋੜੀ ਆਦਿ ਚਮੜੇ ਦੇ ਸਾਜ ਵਜਾਉਣ ਵਾਲੇ ਗਵਈਆਂ ਨੂੰ ਕਹਿੰਦੇ ਹਨ। ਔਰ ਸੁਨਹਿਰੀ ਰੁਪਹਿਰੀ ਨਹਿਰਾਂ, ਨੰਦਨ ਬਨ ਜੈਸੇ ਬਗੀਚੇ, ਕਿਤਨੇ ਕਿਤਨੇ ਮੰਜ਼ਲੇ, ਹੀਰੇ ਲਾਲ ਜਵਾਹਰ ਜੜਤ ਮਕਾਨ ਆਦਿ, ਔਰ ਕਲਪ ਬਿਰਸ਼ ਕਾਮ ਥੇਨ। ਕਲਪ ਬਿਰਸ਼ ਉਹ ਬਿਰਸ਼ ਮੰਨਿਆ ਹੈ ਜਿਸਦੇ ਹੇਠਾਂ ਬੈਠ ਕੇ ਜੈਸਾ ਸੰਕਲਪ ਕਰੇ ਉਹ ਪੂਰਾ ਹੁੰਦਾ, ਪਰ ਇੱਕ ਚੀਜ਼ ਨਹੀਂ ਮਿਲਦੀ, ਮਨ ਦੀ ਠੰਡ ਨਹੀਂ ਮਿਲਦੀ, ਪਰਮ ਪਦਵੀ ਨਹੀਂ ਮਿਲਦੀ। ਇਹੀ ਸਿਫਤ ਕਾਮ ਤਿੰਨ ਗੋ ਵਿੱਚ ਹੈ। ਸੋ ਜਿਸਦੇ ਸਵਰਗ ਲੋਕ ਵਿੱਚ ਬੇਅੰਤ ਨੇ ਹੋ ਜੇ, ਸੋ ਉਹ ਸਵਰਗ ਦਾ ਰਾਜਾ ਇੰਦਰ, ਉਸ ਤੋਂ ਗੁਰੂ ਬਾਬਾ ਜੀ ਸ਼ੁਰੂ ਕਰ ਦੇਣ। ਉਹ ਵੀ ਸੰਸਰਦਾਨ ਦੇ ਇੰਦਰ ਰਵਾਇਆ, ਸ਼ਰਾਫ ਹੋਇਆ ਗੌਤਮ ਦਾ, ਉਦੋਂ ਦੀ ਗੱਲ। ਪਰਸਰਾਮ ਰੋਵੇ ਘਰ ਆਇਆ, ਅਜੈ ਸਰੋਵੇ ਭਿੱਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ, ਰੋਵੇ ਰਾਮ ਕਾਲਾ ਥਿਆ, ਸੀਤਾ ਲਖਣ ਵਿਛੜ ਗਿਆ, ਰੋਵੇ ਦਸਰ ਲੰਕ ਗਵਾਏ, ਜਿਨ ਸੀਤਾਨ ਦੀ ਡੋਰੂ ਵਾ, ਰੋਵੇ ਪਾਂਡੋ ਭੈ ਮਜੂਰ, ਜਿਨ ਕੇ ਸਵਾਮੀ ਰਹਿਤ ਹਜੂਰ, ਰੋਵੇ ਜਨਮੇ ਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਫਿਆ, ਰਾਜੇ ਰੋਵੇ ਕੰਨ ਫੜਾਏ, ਦਰ ਦਰ ਭਿੱਖਿਆ ਮੰਗੇ ਜਾਏ, ਰੋਵੇ ਕਿਰਪਨ ਸੰਚਾ ਥਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਮ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੇ ਲਿਖਾਏ। ਵੱਡੇ ਵੱਡੇ ਦੀਆਂ ਮਿਸਾਲਾਂ ਦੇ ਕੇ ਉਸਨੂੰ ਧੀਰਜ ਦਿੱਤਾ। ਵੱਡੇ ਵੱਡੇ ਦੁਨੀਆ ਉੱਤੇ ਹੋਏ, ਰੋਂਦੇ ਵੇਖੇ ਨਾਮ ਤੋਂ ਬਿਨਾ, ਕਿਸੇ ਮੌਕੇ ਇੱਕ ਸ਼ਾਹੂਕਾਰ ਨੇ ਪੁੱਛਿਆ, ਭਗਤ ਜੀ ਗ੍ਰਹਿ ਵੱਡਾ ਹੈ ਕਿ ਤਿਆਗ ਵੱਡਾ ਹੈ? ਕਬੀਰ ਜੀ ਕਹਿੰਦੇ ਦੋਵੇਂ ਚੰਗੇ ਨੇ। ਗ੍ਰਹਿ ਹੈ ਤਾਂ ਧਰਮ ਕਰ, ਨਹੀਂ ਤਾਂ ਕਰ ਵੈਰਾਗ, ਵੈਰਾਗੀ ਬੰਧਨ ਕਰੇ ਤਾਂ ਕੋ ਬੜੋ ਅਭਾਗ। ਗ੍ਰਸਤ ਵੀ ਚੰਗਾ ਪਰ ਜੇ ਘਰ ਵਿੱਚ ਇਤਫਾਕ ਹੋਵੇ, ਸਭ ਜੀਆਂ ਦੇ ਇੱਕੋ ਜਿਹੇ ਖਿਆਲਾਤ ਹੋਣ, ਆਸਾ ਇਸ਼ਟ ਉਪਾਸ਼ਨਾ ਖਾਣ ਪਾਨ ਤਹਿਰਾਨ, ਛੇ ਚੀਜ਼ਾਂ ਇੱਕੋ ਜਿਹੀਆਂ ਮਿਲ ਜਾਣ, ਇੱਕੋ ਜਿਹੇ ਖਿਆਲਾਤ ਮਿਲ ਜਾਣ, ਘਰਾਂ ਦੇ ਵਿੱਚ ਬੇਇਤਫਾਕੀ ਦਾ ਕਾਰਨ ਖਿਆਲਾਂ ਦਾ ਨਾਮ ਮਿਲਣਾ ਹੋਇਆ ਕਰਦਾ ਸਾਧ ਸੰਗਤ, ਹੋਰ ਕੋਈ ਵੀ ਬੇਇਤਫਾਕੀ ਦਾ ਸਬੱਬ ਨਹੀਂ। ਖਿਆਲ ਨਾ ਮਿਲਣੇ ਬੇਇਤਫਾਕੀ ਹੋਇਆ ਕਰਦੀ ਹੈ, ਜਿੱਥੇ ਖਿਆਲ ਮਿਲ ਜਾਣ ਇਤਫਾਕ ਹੁੰਦਾ, ਜਿੱਥੇ ਇਤਫਾਕ ਹੈ ਉੱਥੇ ਸੁੱਖ ਹੈ, ਜਿੱਥੇ ਬੇਇਤਫਾਕੀ ਹੈ ਉੱਥੇ ਦੁੱਖ ਹੋਇਆ ਕਰਦਾ ਹੈ। ਤਾਂ ਤੇ ਕਬੀਰ ਜੀ ਨੇ ਕਿਹਾ ਸੀ ਗ੍ਰਸਤ ਵੀ ਚੰਗਾ ਹੈ ਪਰ ਸਾਰਿਆਂ ਦੇ ਖਿਆਲ ਇੱਕੋ ਜਿਹੇ ਹੋ ਜਾਣ। ਇਉਂ ਖੈਰ ਉਸ ਸ਼ਾਹੂਕਾਰ ਸੇਠ 'ਤੇ ਗੁਰੂ ਬਾਬਾ ਜੀ ਨੇ ਮਿਹਰ ਕੀਤੀ, ਕਿਰਪਾ ਕੀਤੀ ਅਤੇ ਉਹਨਾਂ ਦੇ ਘਰ ਦੇ ਵਿੱਚ ਇਤਫਾਕ ਦੀ ਦਾਤ ਬਖਸ਼ੀ, ਸੁਖੀ ਹੋ ਗਏ। ਅਰਜ਼ ਕਰਨ ਦਾ ਮਤਲਬ ਸੰਸਾਰ ਦੇ ਵਿੱਚ ਸੁੱਖ ਕਿਤੇ ਵੀ ਨਹੀਂ ਸਿਵਾਏ ਵਾਹਿਗੁਰੂ ਦੀ ਲਿਵਲੀਨਤਾ ਤੇ, ਔਰ ਦੁੱਖ ਹੀ ਦੁੱਖ ਹੈ। ਸੰਸਾਰ ਸਾਰਾ ਦੁੱਖ ਦਿਖਣ, ਜਨ ਨਾਨਕ ਭਗਵੰਤ ਭਜਮਿਨ ਸੁੱਖ ਸੁਪਨੇ ਵੀ ਨਾਹੀਂ। ਗੁਰੂ ਜੀ ਨੇ ਤਾਂ ਬਲਕਿ ਇੱਥੇ ਤੱਕ ਦੱਸਿਆ ਹੈ, ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਸੁਪਨੇ ਵਿੱਚ ਵੀ ਸੁੱਖ ਨਹੀਂ, ਹੋਰ ਜਾਗਰਤ ਵਿੱਚ ਤੱਕ ਨਹੀਂ ਹੋਣਾ। ਸੋ ਇਉਂ ਸੁੱਖ ਹੈ ਵਾਹਿਗੁਰੂ ਦੇ ਵਿੱਚ ਲਿਵਲੀਨ ਹੋਇਆ, ਕਿਉਂਕਿ ਸੁੱਖ ਸਰੂਪ ਵਾਹਿਗੁਰੂ ਦਾ ਸਰੂਪ ਹੀ ਸਤਿਚਿਤ ਆਨੰਦ ਹੈ। ਬਿਰਤੀ ਜੋ ਸੁੱਖ ਦੁੱਖ ਮੰਨਣ ਵਾਲੀ ਚੀਜ਼ ਹੈ, ਜਦੋਂ ਉਸਦਾ ਭਜਨ ਕਰਦਿਆਂ ਕਰਦਿਆਂ ਉਸ ਵਿੱਚ ਲਿਵਲੀਨ ਹੋ ਜਾਏਗੀ, ਪੂਰਨ ਸੁੱਖ ਮਿਲੇਗਾ, ਹੋਰ ਪੂਰਨ ਸੁੱਖ ਕਿਤੇ ਹੈ ਨਹੀਂ। ਘਰਾਂ ਦੇ ਵਿੱਚ ਦੇਖਿਆ ਜਾਵੇ, ਜੇ ਰਾਜ ਭਾਗ ਮਿਲ ਗਿਆ ਕਿਸੇ ਹੋਰ ਚੀਜ਼ ਦੀ ਕਮੀ ਹੈ, ਹੋਰ ਚੀਜ਼ਾਂ ਮਿਲ ਗਈਆਂ ਕਿਸੇ ਹੋਰ ਦੀ ਕਮੀ ਹੈ, ਇਸੇ ਤਰ੍ਹਾਂ ਸਾਰੀਆਂ ਵਸਤਾਂ ਕਿਤੇ ਘੱਟ ਹੀ ਲੱਭਦੀਆਂ ਹਨ। ਸ਼ਾਹੂਕਾਰ ਉਸਦੇ ਸਭ ਕੁਛ ਹੈ, ਧਨ ਪਦਾਰਥ, ਮਕਾਨ, ਮਾੜੀਆਂ, ਪਰ ਉਸਦੇ ਘਰ ਪੁੱਤਰ ਨਹੀਂ। ਪੁੱਤਰ ਨਾ ਹੋਣ ਕਰਕੇ ਉਹਦੇ ਚਿੱਤ ਨੂੰ ਬੜਾ ਖੇਦ ਹੈ। ਜਿੱਥੇ ਕੋਈ ਨਾ ਕੋਈ ਕਿਸੇ ਚੀਜ਼ ਦੀ ਖਾਹਿਸ਼ ਹੈ ਉੱਥੇ ਦੁੱਖ ਹੋਇਆ ਕਰਦਾ ਹੈ, ਜਿੱਥੇ ਖਾਹਿਸ਼ ਨੇ ਉੱਥੇ ਦੁੱਖ ਨਹੀਂ ਹੁੰਦਾ ਹੈ, ਇਹ ਕਹਿਦਾ ਹੈ। ਤਾਂ ਤੇ ਉਸਨੇ ਬੜੇ ਉਪਾਅ ਕੀਤੇ, ਉਪਾਵਾਂ ਤੋਂ ਬਾਅਦ ਫਿਰ ਉਹਨੇ ਸੇਵਾ ਆਰੰਭ ਦਿੱਤੀ ਕਿਸੇ ਦੇ ਕਿਹਾ ਸੰਤਾਂ ਦੀ। ਕਿਸੇ ਸਿੱਧ ਪੁਰਸ਼ ਦਾ ਬਚਨ ਹੋ ਗਿਆ, ਸੇਠ ਜੀ ਪਰਮਾਤਮਾ ਭਲੀ ਕਰੇ ਤੈਨੂੰ ਪੁੱਤਰ ਦੀ ਦਾਤ ਬਖਸ਼ੇ, ਸਾਧ ਬਚਨ ਅਟੱਲਾ ਦਾ ਗੁਰੂ ਜੀ ਦੱਸਦੇ ਹਨ। ਇਉਂ ਉਸਦਾ ਬਚਨ ਪੂਰੇ ਦਿਲੋਂ ਹੋਇਆ, ਉਹ ਅਟਲ ਹੁੰਦਾ ਹੈ।
ਭਾਵੇਂ ਚੰਦਰਮਾ ਨਾਸ ਹੋ ਜਾਵੇ ਸੰਤਾਂ ਦਾ ਬੋਲਣਾ, ਭਾਵੇਂ ਚੰਦਰਮਾ ਨਾਸ ਹੋ ਜਾ ਸੰਤਾਂ ਦਾ ਬੋਲਣਾ ਟਲੇ, ਚੰਦਰਮਾ ਨਾਸ ਹੋ ਜਾਵੇ। ਡੋਲੇ
ਰਾਜਾ ਪ੍ਰੀਛਤ ਹੋਇਆ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਅੱਜ ਉਹ ਸ਼ਿਕਾਰ ਚੜ੍ਹਦਾ ਘਣਾ ਜੰਗਲ ਹੈ ਸ਼ਿਕਾਰੀਆਂ ਨੂੰ ਸਵਾਹ ਹੁੰਦਾ ਹੈ ਸ਼ਿਕਾਰ ਦੇ ਪਿੱਛੇ ਪੈ ਜਾਣਾ ਫਿਰ ਪਿੱਛਾ ਨਹੀਂ ਛੱਡਿਆ ਕਰਦੇ ਇੱਕ ਮਿਰਗ ਦੇ ਪਿੱਛੇ ਪਿਆ ਸਾਥੀ ਬਹੁਤ ਪਿੱਛੇ ਰਹਿ ਗਏ ਪਿੱਛੇ ਖੁਰਾ ਦੜਾਇਆ ਉਹ ਮਿਰਗ ਵੀ ਇੱਧਰ ਉੱਧਰ ਘਣਾ ਜੰਗਲ ਸੀ ਕਿਧਰੇ ਛੁਪ ਗਿਆ ਇਕੱਲਾ ਰਹਿ ਗਿਆ ਰਾਜਾ ਪ੍ਰੀਛਤ ਬੜੀ ਪਿਆਸ ਲੱਗੀ ਬਹੁਤ ਘਣਾ ਜੰਗਲ ਹੈ ਪਾਣੀ ਦੀ ਢੂੰਡ ਵਿੱਚ ਕਿਤੋਂ ਪਾਣੀ ਲੱਭੇ ਇੱਕ ਰਿਸ਼ੀ ਦਾ ਆਸ਼ਰਮ ਸੀ ਉੱਥੇ ਪਹੁੰਚ ਗਿਆ ਚਾਰ ਚੁਫੇਰੇ ਹੱਦਬੰਦੀ ਹੈ ਕੁਛਵਾੜ ਦੀ ਕੀਤੀ ਹੈ ਘੋੜਾ ਬਾਹਰ ਬੰਨ ਕੇ ਅੰਦਰ ਗਿਆ ਰਿਸ਼ੀ ਇੱਕ ਚੌਂਕੜੇ ਉੱਪਰ ਆਸਣ ਵਿਛਾਇਆ ਹੈ ਮਿਰਗਸ਼ਾਲਾ ਵਿਛੀ ਹੈ ਚੌਂਕੜਾ ਲਗਾਇਆ ਹੈ ਪ੍ਰਾਣਾਯਾਮੀ ਸੀ ਪ੍ਰਾਣ ਦਸਵੇਂ ਦੁਆਰ ਚੜ੍ਹੇ ਸਮਾਧ ਸਥਿਤ ਬੈਠਾ ਹੋਇਆ ਹੈ ਸੁਰਤ ਸ਼ਬਦ ਯੋਗੀ ਔਰ ਪ੍ਰਾਣਾਯਾਮੀ ਦੋਨਾਂ ਦੇ ਬਿਰਤੀਆਂ ਤੇ ਇਕਾਗਰ ਹੁੰਦੀਆਂ ਹਨ ਲੇਕਿਨ ਫਰਕ ਇੰਨਾ ਹੈ ਪ੍ਰਾਣਾਯਾਮੀ ਜਿਹਦੇ ਪ੍ਰਾਣ ਦਸਵੇਂ ਦੁਆਰ ਚੜ੍ਹੇ ਹੋਣ ਉਹਨੂੰ ਇਤਨੀ ਜੜਤਾ ਹੋ ਜਾਂਦੀ ਹੈ ਸਰੀਰ ਦੀ ਭਾਵੇਂ ਮਿਰਗ ਖਾ ਕੇ ਲੰਘੀ ਜਾਣ ਪਤਾ ਨਹੀਂ ਇਹ ਪ੍ਰਾਣਾਯਾਮੀ ਸੀ ਪਹਿਲੇ ਸਮਿਆਂ ਦੇ ਵਿੱਚ ਪ੍ਰਾਣਾਯਾਮ ਦਾ ਰਿਵਾਜ ਹੁੰਦਾ ਸੀ ਲੋਕੀ ਤਕੜੇ ਨਰੋਏ ਦਿਮਾਗ ਵੀ ਤਕੜੇ ਪ੍ਰਾਣਾਯਾਮ ਦੀਆਂ ਚਾਲਾਂ ਚੱਲਦੇ ਸਨ ਇਸ ਸਮੇਂ ਦੇ ਲੋਕ ਚੱਲ ਨਹੀਂ ਸਕਦੇ ਤੇ ਸੁਰਤ ਸ਼ਬਦ ਦਾ ਮਾਰਗ ਗੁਰੂ ਬਾਬੇ ਨੇ ਚਲਾਇਆ ਸਯੋਂ ਆਵਾਜ਼ ਦਿੱਤੀ ਬਾਬਾ ਜੀ ਪਾਣੀ ਪਿਲਾਓ ਲੇਕਿਨ ਜਿੱਥੇ
ਮਿਰਗ ਸਾਹਿਬ ਲੰਘੀਆਂ ਉਹਨਾਂ ਦਾ ਪਤਾ ਨਹੀਂ ਲੱਗਦਾ ਸਰੀਰ ਨੂੰ, ਇਹੋ ਜਿਹੀ ਆਵਾਜ਼ ਕਿੱਥੇ ਸੁਣੇ ਪਹਿਲਾਂ। ਦੋ ਤਿੰਨ ਦਫ਼ਾ ਕਿਹਾ ਉਹਨੇ ਕੀ ਸੁਣਨਾ ਸੀ, ਆਪਣੇ ਸਮਾਜ ਦਾ ਸਥਿਤ ਬੈਠਾ ਹੋਇਆ ਚਿੱਤ ਵਿੱਚ ਖਿਆਲ ਹੈ। ਹਾਲਾਂਕਿ ਸੰਤ ਸੇਵੀ ਸੀ, ਬੜਾ ਧਰਮਾਤਮਾ ਰਾਜਾ ਸੀ, ਨਿਆਂਕਾਰੀ ਸੀ, ਜਿਤਨੇ ਅੱਛੇ ਗੁਣ ਰਾਜਿਆਂ ਵਿੱਚ ਹੋਣੇ ਚਾਹੀਦੇ ਨੇ ਪੂਰੇ ਉਸ ਵਿੱਚ ਪਾਏ ਜਾਂਦੇ ਸਨ, ਫਿਰ ਵੀ ਉਸਦੇ ਮਨ ਵਿੱਚ ਕੋਈ ਕਲਪਨਾ ਪੈਦਾ ਹੋ ਗਈ। ਰਾਜਮਦ ਨੇ ਅੰਦਰ ਹੋਂ ਪੈਦਾ ਕੀਤੀ, ਮੈਂ ਰਾਜਾ, ਮੈਨੂੰ ਪਾਣੀ ਨਹੀਂ ਪਿਲਾ ਰਹੇ, ਮੇਰੀ ਕਿਸਮ ਦੀ ਹੱਥ ਹੋ ਗਈ, ਇਹ ਨਹੀਂ ਸੁਣਿਆ ਜਾਂਦਾ ਮੈਂ ਪਾਣੀ ਮੰਗ ਰਿਹਾ। ਉਹਨੇ ਇਹ ਨਹੀਂ ਵਿਚਾਰ ਕੀਤੀ ਪ੍ਰਾਣਾਯਾਮੀ ਹੈ, ਪ੍ਰਾਣ ਦਸਵੇਂ ਦੁਆਰ ਸਥਿਤ ਹਨ, ਇਹ ਆਵਾਜ਼ਾਂ ਕਿੱਥੇ ਸੁਣਨੀਆਂ ਨੇ ਉੱਥੇ, ਇਹੋ ਜਿਹੇ ਦਸਵੇਂ ਦੁਆਰ ਰੂ ਪ੍ਰਾਣ ਹੋਣ ਜਿਸਦੇ। ਪਰ ਖੈਰ ਉੱਥੇ ਪਾਣੀ ਪੀ ਲਿਆ, ਪਾਣੀ ਦਾ ਇੰਤਜ਼ਾਮ ਖੂਹ ਖਾਈ ਸੀ, ਘਣਾ ਜੰਗਲ ਸੀ, ਇੱਕ ਮਰਿਆ ਸੱਪ ਪਿਆ ਸੀ ਉੱਥੇ। ਚਿੱਤ ਵਿੱਚ ਰਾਜਾ ਦੇ ਕਪਟ ਪੈਦਾ ਹੋਇਆ, ਧਨਿਸ਼ ਨਾਲ ਉਠਾ ਕੇ ਉਹ ਬੈਠੇ ਰਿਸ਼ੀ ਦੇ ਗਲ ਵਿੱਚ ਇਉਂ ਪਾ ਦਿੱਤਾ ਜਿਵੇਂ ਮਾਲਾ ਪਾਈਂਦੀ ਗਲ ਵਿੱਚ। ਉਸਨੂੰ ਕੋਈ ਪਤਾ ਨਹੀਂ, ਇਹ ਹਰਕਤ ਕਰਕੇ ਘਰ ਨੂੰ ਚਲਾ ਗਿਆ। ਘਰ ਪਹੁੰਚਿਆ, ਇਸ਼ਨਾਨ ਵਗੈਰਾ ਕੀਤਾ, ਪਿੱਛੋਂ ਖਿਆਲ ਆ, ਓਹੋ ਮੈਂ ਤਾਂ ਬਹੁਤ ਬੜੀ ਗਲਤੀ ਕੀਤੀ, ਬੜੀ ਭਾਰੀ ਗਲਤੀ ਕੀਤੀ, ਸ਼ਾਇਦ ਇਸਦਾ ਨਤੀਜਾ ਬੁਰਾ ਨਿਕਲੇ। ਇਹ ਉਸਨੂੰ ਇਸ਼ਨਾਨ ਵਗੈਰਾ ਕਰਕੇ ਹੋਸ਼ ਆਈ, ਯਾਨੀ ਅਕਲ ਟਿਕਾਣੇ ਆਈ। ਇਨਸਾਨ ਗਲਤੀ ਉਦੋਂ ਕਰਦਾ ਜਿਸ ਵਕਤ ਇਹਦੀ ਬੁੱਧ ਟਿਕਾਣੇ ਨਾ ਹੋਵੇ। ਜਦੋਂ ਬੁੱਧ ਬਿਲਕੁਲ ਟਿਕਾਣੇ ਹੋਵੇ, ਗਲਤੀ ਇਹ ਤੋਂ ਹੋਇਆ ਨਹੀਂ ਕਰਦੀ, ਕਾਇਦਾ ਹੈ। ਸੰਯਮ ਕਰਕੇ ਇੱਧਰ ਪਿੱਛੇ ਉਹ ਰਿਸ਼ੀ ਉਸੀ ਤਰ੍ਹਾਂ ਸਮਾਧੀ 'ਚ ਬੈਠਾ ਹੈ, ਗਲ ਵਿੱਚ ਸੱਪ ਪਿਆ ਹੈ, ਅਤੇ ਉਸਦਾ ਇੱਕ ਸ਼ਿਸ਼ ਯਾਨੀ ਚੇਲਾ ਰਿਸ਼ੀ ਦਾ ਆਇਆ। ਉਸਨੇ ਦੇਖਿਆ ਮੇਰੇ ਗੁਰੂਦੇਵ ਦੇ ਗਲੇ ਵਿੱਚ ਕਿਸੇ ਨੇ ਮੋਇਆ ਸੱਪ ਪਾਇਆ, ਉਸ ਤੋਂ ਬਰਦਾਸ਼ਤ ਨਾ ਹੋ ਸਕਿਆ। ਉਸਨੇ ਝੱਟ ਹੀ ਸ਼ਰਾਪ ਦੇ ਦਿੱਤਾ, ਜਿਸਨੇ ਇਹ ਮੋਇਆ ਸੱਪ ਮੇਰੇ ਸਵਾਮੀ ਜੀ ਦੇ ਗਲੇ ਵਿੱਚ ਪਾਇਆ ਹੈ, ਉਸਨੂੰ ਅੱਜ ਤੋਂ 8 ਮਹੀਨੋਂ ਸੱਪ ਡਸੇ ਹੀ ਮੌਤ ਹੋ ਜਾਵੇ। ਇਹ ਉਸਨੇ ਬਚਨ ਕਰ ਦਿੱਤਾ, ਸਾਧ ਬਚਨ ਅਟਲਾ। ਇਧਰੋਂ ਪਿੱਛੋਂ ਰਾਜਾ ਵੀ ਇਸ਼ਨਾਨ ਵਗੈਰਾ ਕਰਕੇ ਇਸ ਗਲਤੀ ਬਾਬਤ ਸੋਚ ਰਿਹਾ ਸੀ, ਮੈਂ ਬੜੀ ਭਾਰੀ ਗਲਤੀ ਕਰਾਇਆ, ਰਿਸ਼ੀ ਨੇ ਮੇਰਾ ਕੀ ਵਿਗਾੜਿਆ ਸੀ, ਪਤਾ ਨਹੀਂ ਮੇਰੀ ਬੁੱਧ ਨੂੰ ਕੀ ਹੋ ਗਿਆ, ਮੇਰੀ ਅਕਲ ਨੂੰ ਕੀ ਹੋ ਗਿਆ, ਪਰ ਹੁਣ ਕੀ ਬਣ ਸਕਦਾ। ਖੈਰ ਕੁਝ ਦੇਰ ਤੋਂ ਬਾਅਦ ਰਿਸ਼ੀ ਸਮਾਧੀ ਤੋਂ ਉਥਾਨ ਹੋਇਆ, ਗਲ ਵਿੱਚ ਮੋਇਆ ਸੱਪ ਦੇਖਿਆ, ਆਪਣੇ ਸ਼ਿਸ਼ ਨੂੰ ਬੁਲਾ ਕੇ ਪੁੱਛਿਆ ਕਿ ਬਈ ਬਚਨ ਤਾਂ ਨਹੀਂ ਕਰ ਦਿੱਤਾ। ਉਹ ਕਹਿਣ ਲੱਗਾ ਮੈਂ ਸ਼ਰਾਪ ਦੇ ਚੁੱਕਾ, ਕੀ ਵੀ ਅੱਜ ਤੋਂ 8 ਨੂੰ ਸੱਪ ਦੱਸਿਆ ਹੀ ਮਰੇ ਹੋ ਜੀ ਨੇ ਹਰਕਤ ਕੀਤੀ ਹੈ। ਮਹਾਤਮਾ ਕਹਿਣੇ ਬੜੀ ਬੁਰੀ ਗੱਲ ਹੋਈ, ਇਹੋ ਜਿਹਾ ਪਰਮਾਤਮਾ ਰਾਜਾ ਪ੍ਰਜਾ ਨੂੰ ਮਿਲਣਾ ਬੜਾ ਮੁਸ਼ਕਿਲ ਹੈ। ਰਾਜਾ ਪੀਸ਼ਤ ਸੀ, ਉਸਦੀ ਅਕਲ ਕਲਯੁਗ ਨੇ ਵਿਪਰਜੇ ਕਰ ਦਿੱਤੀ ਸੀ। ਕਲਯੁਗ ਦੀ ਹੋਰ ਕੋਈ ਨਿਸ਼ਾਨੀ ਨਹੀਂ, ਸਿੰਘ ਨਹੀਂ, ਪੂੰਛ ਨਹੀਂ, ਮੂੰਹ ਨਹੀਂ, ਸਿਰ ਨਹੀਂ। ਬੁੱਧ ਨੂੰ ਵਿਪਰਜੇ ਕਰ ਦੇਣਾ, ਬੁੱਧ ਨੂੰ ਬੁਰੇ ਪਾਸੇ ਪ੍ਰੇਰ ਦੇਣਾ, ਉਸਦਾ ਨਾਂ ਹੀ ਕਲਯੁਗ ਹੈ। ਸੰਯਮ ਕਰਕੇ ਉਸਦੀ ਬੁੱਧ ਜਿਹੜੀ ਹੈ ਵਿਪਰਜੇ ਕਰ ਦਿੱਤੀ। ਬਈ ਖੈਰ ਉਹ ਤਾਂ ਹੋ ਗਈ ਸੀ, ਤਾਂ ਹੀ ਕੋਈ ਸ਼ਾਂਤੀ ਕਰਨੀ ਸੀ, ਕਹਿੰਦੇ ਮੈਂ ਤਾਂ ਹੁਣ ਬਚਨ ਕਰ ਚੁੱਕਾ। ਰਿਸ਼ੀ ਕਹਿੰਦੇ ਚੰਗਾ, ਉਸਨੂੰ ਸੰਦੇਸ਼ ਪਹੁੰਚਾ ਦੇ, ਸੁਨੇਹਾ ਪਹੁੰਚਾ ਦੇ, ਤਾਂ ਕਿ ਆਪਣੀ ਕਲਿਆਣ ਦਾ ਕੋਈ ਉਪਾਅ ਕਰ ਲਵੇ, 8 ਮਹੀਨੇ ਜ਼ਰੂਰ ਸੱਪ ਡਸਿਆ ਮਰ ਜਾਣਾ ਹੈ ਉਸਨੇ। ਸੋ ਸੁਨੇਹਾ ਪਹੁੰਚਿਆ ਘਰ, ਉਹ ਪਹਿਲੇ ਹੀ ਉਡੀਕਦਾ ਸੀ ਕਿ ਕੋਈ ਨਾ ਕੋਈ ਜੋ ਇਹ ਹਰਕਤ ਕੀਤੀ ਹੈ ਇਸਦਾ ਚੰਦ ਚੜ੍ਹਨਾ ਹੈ। ਉਸਨੇ ਸੋਚਿਆ ਵਾਕਈ ਮੈਂ ਇਸ ਸਜ਼ਾ ਦਾ ਅਧਿਕਾਰੀ ਸੀ, ਕਿਉਂ ਮੇਰੀ ਵੱਡੀ ਗਲਤੀ ਸੀ। ਸੋ ਖੈਰ ਇਸੀ ਤਰ੍ਹਾਂ ਉਸ ਰਾਜਾ ਪ੍ਰੀਸ਼ਤ ਨੇ, ਜਿਸ ਦੀ ਯਾਦ ਵਿੱਚ ਇਹ ਪ੍ਰੀਸ਼ਤਗੜ੍ਹ ਮੇਰਿਠ ਪਰਲੇ ਪਾਸੇ ਅਤੇ ਉਹ ਹੈ ਇੱਥੇ, ਉਸਨੇ ਫਿਰ ਆਪਣੇ ਭਾਗਵਤ ਪੁਰਾਣ ਦੀ ਕਥਾ ਸੁਣੀ ਸੀ। ਸੋ ਉਹ ਸੁਣਦੇ ਸੁਣਦੇ ਉਸਨੇ ਫਿਰ ਪੁਰਾਣ ਤੇ ਅੱਗੇ ਸੀ, ਮਤਲਬ ਇਹ ਸਾਧ ਬੱਚਾ ਲਾਦਾ। ਇਸੀ ਤਰ੍ਹਾਂ ਉਹ ਸ਼ਾਹੂਕਾਰ ਨੂੰ ਮਹਾਤਮਾ ਦਾ ਬਚਨ ਹੋ ਗਿਆ, ਪਰਮਾਤਮਾ ਭਲੀ ਕਰੇ ਤੈਨੂੰ ਪੁੱਤਰ ਦੀ ਦਾਤ ਬਖਸ਼ੇ। ਉਸ ਬਚਨ ਅਨੁਸਾਰ ਉਹਨਾਂ ਨੂੰ ਆਸ ਹੋਈ। ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਦਾ ਚਲਾ ਗਿਆ। ਕਈ ਮਹੀਨੇ ਗੁਜ਼ਰੇ ਤੋਂ ਬਾਅਦ ਉਸ ਸੇਠ ਦੇ ਘਰੋਂ ਸੇਠਾਣੀ ਦੇ ਚਿੱਤ ਵਿੱਚ ਕੁਛ ਖਰਬੂਜ਼ਾ ਖਾਣ ਦਾ ਫੁਰਨਾ ਹੋਇਆ, ਲੇਕਿਨ ਮੌਸਮ ਐਸਾ ਹੈ ਨਹੀਂ ਸੀ। ਬੜੀ ਢੂੰਡ ਕੀਤੀ, ਖਰੂਜ਼ਿਆਂ ਦੀ ਤਲਾਸ਼ ਕੀਤੀ, ਲੇਕਿਨ ਮੌਸਮ ਨਹੀਂ ਸੀ। ਸੋ ਅਖੀਰ ਸੇਠ ਦੇ ਪਾਸ ਗੱਲ ਚੱਲੀ, ਕਿਉਂਕਿ ਸਿਆਣੇ ਲੋਕ ਜਿਹੜੇ ਕੁਛ ਨਾ ਕੁਛ ਵਿਚਾਰ ਕਰਦੇ ਹਨ। ਕਹਿਣ ਲੱਗੀ, ਮੇਰੇ ਦਿਲ ਵਿੱਚ ਵਾਰ ਵਾਰ ਖਰੂਜ਼ਾ ਖਾਣ ਦਾ ਫੁਰਨਾ ਉੱਠਦਾ ਹੈ। ਸਿਆਣੇ ਲੋਕਾਂ ਦੇ ਵਿਚਾਰ ਹੈ, ਜਦੋਂ ਮਾਤਾ ਦੁੱਧ ਵਿੱਚ ਬੱਚੇ ਦਾ ਨਿਵਾਸ ਹੋਵੇ, ਜੈਸੇ ਖਿਆਲਾਤ ਮਾਤਾ ਦੇ ਹੋਣ, ਵੈਸੇ ਹੀ ਅਸਰ ਬੱਚੇ 'ਤੇ ਪਿਆ ਕਰਦਾ ਹੈ। ਐਸਾ ਨਾ ਹੋਵੇ ਸਾਰੀ ਜ਼ਿੰਦਗੀ ਬੱਚੇ ਦਾ ਖਿਆਲ ਕਿਤੇ ਖਰਬੂਜ਼ਿਆਂ ਨੂੰ ਭਟਕਦਾ ਰਹੇ। ਕੋਈ ਉਪਾਅ ਕਰੋ, ਕੋਈ ਯਤਨ ਕਰੋ। ਉਸ ਸੇਠ ਨੇ ਵੀ ਬੜਾ ਯਤਨ ਕੀਤਾ, ਲੇਕਿਨ ਮੌਸਮ ਨਾ ਹੋਣ ਕਰਕੇ ਖਰਬੂਜ਼ਾ ਨਾ ਹੀ ਲੱਭਿਆ। ਅਖੀਰ ਉਸਨੇ ਕਿਹਾ, ਉਹਨਾਂ ਮਹਾਤਮਾ ਕੋਲ ਪਹੁੰਚੀਏ ਜਿਨ੍ਹਾਂ ਨੇ ਬਚਨ ਕੀਤਾ ਸੀ। ਉੱਥੇ ਪਹੁੰਚਿਆ ਸੇਠ, ਪਹੁੰਚ ਕੇ ਸਾਰੀ ਗੱਲਬਾਤ ਦੱਸੀ ਮਹਾਰਾਜ ਜੀ। ਹੋਰ ਸਵਾਲ ਪੈਦਾ ਹੋ ਗਿਆ ਹੈ, ਕਿਰਪਾ ਕਰਕੇ ਕੋਈ ਯਤਨ ਦੱਸੋ, ਕੋਈ ਉਪਾਅ ਦੱਸੋ, ਸਾਨੂੰ ਖਰਬੂਜ਼ਾ ਲੱਭ ਸਕੇ ਤਾਂ। ਉਹਨਾਂ ਕਿਹਾ, ਸੇਠ ਜੀ, ਇੱਥੋਂ ਨੇੜੇ ਤੇੜੇ ਤਾਂ ਲੱਭਣਾ ਕਿਤੇ ਨਹੀਂ, ਤੈਨੂੰ ਇੱਕ ਥਾਂ ਭੇਜਦੇ ਹਾਂ, ਉੱਥੇ ਇੱਕ ਦੇਵਤਾ ਰਹਿੰਦਾ ਹੈ, ਉੱਥੋਂ ਤੈਨੂੰ ਖਰਬੂਜ਼ੇ ਲੱਭ ਜਾਣਗੇ। ਸੇਠ ਨੂੰ ਦੱਸਿਆ ਵੀ ਉੱਥੇ ਪਹੁੰਚ, ਮੇਰੇ ਵੱਲੋਂ ਉਸ ਦੇਵਤਾ ਨੂੰ ਨਮਸਕਾਰ ਕਰਨੀ। ਉੱਥੋਂ ਖਰਬੂਜ਼ਾ ਲਿਆ, ਸੇਠ ਗਿਆ। ਉੱਥੇ ਪਹੁੰਚ ਕੇ ਕੀ ਦੇਖਦਾ ਹੈ, ਕਾਫੀ ਦੂਰ ਪਹਾੜੀ ਦੇ ਉੱਪਰ ਬੜਾ ਰਮਣੀਕ ਸਥਾਨ ਹੈ, ਜਿਸ ਦੇ ਵਿੱਚ ਇੱਕ ਦੇਵਤਾ ਰਹਿੰਦਾ ਹੈ। ਬੜਾ ਦਿਵ ਸਥਾਨ ਹੈ, ਬਹੁਤ ਆਲਾ ਬਗੀਚਾ, ਬਹੁਤ ਕਿਸਮ ਦੇ ਫਲ ਫੁੱਲ ਲੱਗੇ ਹੋਏ ਹਨ। ਉਸ ਦੇਵਤਾ ਦਾ ਦਿਵ ਸਰੂਪ ਦੇਖ ਕੇ ਉਹ ਨਮਸਕਾਰ ਕੀਤੀ। ਉਸਨੇ ਵੀ ਕੁਸ਼ਲ ਖੇਮ ਪੁੱਛੀ, ਕਿਵੇਂ ਆਏ। ਮਹਾਤਮਾ ਵੱਲੋਂ ਨਮਸਕਾਰ ਕੀਤਾ ਗਿਆ ਅਤੇ ਕਿਹਾ, ਖਰਬੂਜ਼ਿਆਂ ਦੀ ਲੋੜ। ਉਹਨਾਂ ਨੇ ਦੇਵਤਾ ਨੇ ਕਹਿ ਕੇ ਬਹੁਤ ਸਾਰੇ ਖਰਬੂਜ਼ੇ ਦੇ ਦਿੱਤੇ ਆਦਮੀ ਸਨ ਨਾਲ, ਸੇਠ ਜੀ ਦੇ ਜਿਉਂ ਤਿਉਂ ਕਰਕੇ ਲੈ ਆਉਂਦੇ। ਪਰ ਤੁਰਨ ਵੇਲੇ ਇੱਕ ਗੱਲ ਕਹੀ ਵੀ ਮੇਰੇ ਵੱਲੋਂ ਮਹਾਤਮਾ ਜੀ ਨੂੰ ਨਮਸਕਾਰ ਕਰਨਾ, ਧੰਨ ਹੈ ਮਨੁੱਖਾਂ ਦੇ ਔਰ ਧੰਨ ਹੈ ਮਾਤ ਲੋਕ। ਇਹ ਲਫ਼ਜ਼ ਉਸ ਦੇਵਤਾ ਨੇ ਕਹੇ।
ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ, ਸੋਈ ਦੇਹੀ ਮਿਲ ਗਈ ਰਾਸਲਾ। ਜਿਹੜੀ ਦੇਹੀ ਨੂੰ ਲੋਚਦੇ ਨੇ, ਸੋਈ ਦੇਹੀ ਮਿਲ ਗਈ ਰਾਸਲਾ।
ਚਿੱਤ ਵਿੱਚ ਉਹਦੇ ਸੰਦੇਹ ਪੈਦਾ ਹੋ ਗਿਆ, ਸ਼ੰਕਾ ਪੈਦਾ ਹੋ ਗਿਆ ਕਿ ਦੇਵ ਦੇਹੀ ਮਾਨੁਖ ਦੇਹੀ ਨਾਲੋਂ ਕਿਤਨੀ ਸੂਖਮ ਰਮੜੀ ਸੁੰਦਰ ਹੈ, ਔਰ ਦੇਵਲੋਕ ਦੇ ਪਦਾਰਥ ਮਾਤਲੋਕ ਦੇ ਪਦਾਰਥਾਂ ਨਾਲ ਕਿਤਨੇ ਕੀਮਤੀ ਹਨ। ਮਾਨੁਖ ਕੌਡੀ ਅਤੇ ਲਾਲ ਦਾ ਮੁਕਾਬਲਾ ਹੈ। ਫਿਰ ਇਹਨਾਂ ਨੇ ਮਾਤਲੋਕ ਅਤੇ ਮਨੁੱਖਾਂ ਦੇ ਦੀ ਕਿਉਂ ਵਡਿਆਈ ਕੀਤੀ ਹੈ, ਇਸ ਗੱਲ ਵਿੱਚ ਕੀ ਭੇਦ ਹੈ। ਸੋਚਦਾ ਆ ਰਿਹਾ ਹੈ, ਖਰਬੂਜ਼ੇ ਤਾਂ ਘਰ ਦੇ ਦਿੱਤੇ ਤਾਂ ਸੰਕਲਪ ਦੂਰ ਹੋ ਗਿਆ। ਮਹਾਤਮਾ ਨੂੰ ਜਾ ਕੇ ਮਿਲਿਆ, ਦੇਵਤਾ ਵੱਲੋਂ ਨਮਸਕਾਰ ਕੀਤੀ ਅਤੇ ਆਪਣਾ ਸ਼ੰਕਾ ਅੱਗੇ ਰੱਖਿਆ। ਕਹਿਣ ਲੱਗਾ, ਮਹਾਰਾਜ, ਉਹ ਤਾਂ ਸਭ ਕੁਛ ਹੈ, ਬੜਾ ਰਮਣੀਕ ਥਾਂ ਸੀ, ਸਭ ਕੁਛ ਸੀ, ਲੇਕਿਨ ਉਹਨਾਂ ਮੈਨੂੰ ਆਉਂਦੇ ਹਨ, ਧੰਨ ਮਾਤਲੋਕ ਧੰਨ ਮਨੁੱਖਾਂ ਦੇ ਕਿਹਾ। ਹਾਲਾਂਕਿ ਦੇਵ ਦੇਹੀ ਮਾਨੁਖ ਦੇਹੀ ਦੇ ਮੁਕਾਬਲੇ ਵਿੱਚ ਤੁਹਾਡੀ ਤੇ ਮੋਹਰ ਦਾ ਮੁਕਾਬਲਾ ਰੱਖਦੀ ਹੈ, ਔਰ ਇੱਥੋਂ ਦੇ ਪਦਾਰਥ ਯਾਨੀ ਮਾਤਲੋਕ ਦੇ ਪਦਾਰਥਾਂ ਦੇ ਮੁਕਾਬਲੇ ਵੀ ਦੇਵਲੋਕ ਦੇ ਪਦਾਰਥ ਹੋਣ, ਜਿਵੇਂ ਮਾਤਲੋਕ ਦੇ ਕੌਡੀ ਦੇ ਉਹ ਹੋਣ ਇੱਕ ਲਾਲ। ਫਿਰ ਉਹਨਾਂ ਨੇ ਫਿਰ ਮਾਤਲੋਕ ਦੀ ਔਰ ਮਾਨੁੱਖ ਦੇ ਵੀ ਕਿਉਂ ਵਡਿਆਈ ਕੀਤੀ, ਇਸ ਗੱਲ ਵਿੱਚ ਕੀ ਭੇਦ ਹੈ, ਕਿਰਪਾ ਕਰਕੇ ਦੱਸੋ। ਮਹਾਤਮਾ ਨੇ ਕਿਹਾ, ਸੇਠ ਜੀ, ਤੁਹਾਡਾ ਸੰਸਾਰ ਅੱਛੀ ਤਰ੍ਹਾਂ ਦੂਰ ਕੀਤਾ ਜਾ ਸਕਦਾ, ਪਰ ਬਿਹਤਰ ਹੈ ਤੁਸੀਂ ਉੱਥੇ ਫਿਰ ਪਹੁੰਚੋ, ਥੋੜ੍ਹੀ ਜਿਹੀ ਖੇਚਲ ਹੋਰ ਕਰੋ, ਉੱਥੋਂ ਤੁਹਾਨੂੰ ਅੱਛੀ ਤਰ੍ਹਾਂ ਨਿਰਸੰਸ਼ੇ ਜਵਾਬ ਮਿਲੇਗਾ। ਖੈਰ, ਸੇਠ ਫਿਰ ਉੱਥੇ ਪਹੁੰਚਦਾ ਦੇਵਤਾ ਦੇ ਪਾਸ। ਫਿਰ ਪਹੁੰਚ ਕੇ ਇਹ ਸਵਾਲ ਰੱਖਿਆ ਵੀ ਤੁਸੀਂ ਮੈਨੂੰ ਜਾਣ ਵੇਲੇ ਤੁਰਨ ਵੇਲੇ ਕਿਹਾ ਸੀ ਧੰਨ ਮਾਤ ਲੋਕ ਧੰਨ ਮਨੁੱਖਾਂ ਦੇ, ਇਸ ਗੱਲ ਵਿੱਚ ਕੀ ਭੇਦ, ਮਾਨੁੱਖ ਦੇ ਨੂੰ ਦੇਵਦੇਹੀ ਨਾਲ ਤਰਜੀਹ ਦਿੱਤੀ ਔਰ ਮਾਤਲੋਕ ਨਾਲ ਨੂੰ ਦੇਵਲੋਕ ਨਾਲ ਜ਼ਿਆਦਾ ਅੱਛਾ ਤੁਸੀਂ ਮੰਨਿਆ, ਇਸ ਗੱਲ ਵਿੱਚ ਕੀ ਭੇਦ। ਉਹ ਦੇਵਤਾ ਕਹਿਣ ਲੱਗਾ, ਸੇਠ ਜੀ, ਮਾਤਲੋਕ ਔਰ ਮਾਨੁੱਖ ਦੇ ਸੱਚਮੁੱਚੀ ਵਡਿਆਈ ਯੋਗ ਹੈ। ਮਾਤਲੋਕ ਦੇ ਵਿੱਚ ਮਨੁੱਖਾ ਦੇਹ ਦੇ ਵਿੱਚ ਜਾ ਕੇ ਪ੍ਰਾਣੀ ਜਿਹੇ ਜਿਹੇ ਕਰਮ ਕਰਦਾ ਹੈ ਉਹਦਾ ਫਲ ਹੋਰ ਲੋਕਾਂ ਵਿੱਚ ਜਾ ਕੇ ਭੁਗਤਦਾ ਹੈ, ਯਾਨੀ ਕਰਮ ਭੂਮੀ ਮੰਨਿਆ ਮਾਤਲੋਕ ਨੂੰ, ਹੋਰ ਲੋਕਾਂ ਵਿੱਚ ਜਾ ਕੇ ਫਲ ਭੁਗਤਦਾ ਹੈ, ਉੱਥੇ ਤਰੱਕੀ ਕਰਨ ਦਾ ਅਧਿਕਾਰ ਨਹੀਂ। ਸੋ ਆਹ ਜੋ ਕੁਛ ਮੇਰਾ ਤੂੰ ਦੇਖ ਰਿਹਾ ਹੈ, ਤੂੰ ਇਹਨੂੰ ਚੰਗਾ ਸਮਝਦਾ ਹੈ, ਦੇਵ ਦੇਹੀ ਇੱਥੋਂ ਦੇ ਪਦਾਰਥਾਂ ਨੂੰ, ਇਹਦੀ ਬਹੁਤ ਮੈਂ ਤੈਨੂੰ ਸੁਣਾਉਣਾ, ਜੋ ਕੁਛ ਹੈ ਇਹ ਮਾਨੁੱਖ ਦੇ ਔਰ ਮਾਤਲੋਕ ਦੇ ਇਹ ਕਰਨੀ ਦਾ ਹੀ ਫਲ ਹੈ। ਉਹ ਸੁਣਾਉਂਦਾ, ਮੈਂ ਪਿਛਲੇ ਜਨਮ ਦੇ ਵਿੱਚ ਮਾਤਲੋਕ ਦੇ ਵਿੱਚ ਇੱਕ ਛੋਟਾ ਜਿਹਾ ਸ਼ਾਹੂਕਾਰ ਸੀ ਕਿਸੇ ਪਿੰਡ ਵਿੱਚ, ਮੇਰਾ ਬਣ ਵਪਾਰ ਵੀ ਚੱਲਦਾ ਸੀ, ਮੈਨੂੰ ਇਹ ਸੰਸਕਾਰ ਪੈਦਾ ਹੋਏ ਸਨ, ਜਿਹੜੇ ਲੋਕ ਪੁੰਨ ਕਰਦੇ ਹਨ ਉਹ ਪੁੰਨ ਲੋਕਾਂ ਵਿੱਚ ਜਾਂਦੇ ਹਨ, ਦੇਵ ਦੇਹੀ ਪ੍ਰਾਪਤ ਕਰਕੇ ਉਹਦਾ ਸੁੱਖ ਉੱਥੇ ਭੁਗਤਦੇ ਹਨ। ਇਸ ਸੰਸਕਾਰ ਨੂੰ ਮੁੱਖ ਰੱਖ ਕੇ ਮੈਂ ਜਿੰਨਾ ਮੈਥੋਂ ਸਰਦਾ ਸੀ ਮੈਂ ਪੁੰਨਦਾਨ ਕਰਦਾ ਰਹਿੰਦਾ ਸੀ ਔਰ ਗੁਨਾਹ ਪਾਪ ਤੋਂ ਕਰੋੜਾਂ ਕਰੋੜਾਂ ਕੋਲ ਦੂਰ ਰਹਿੰਦਾ ਸੀ। ਸੋ ਇਸੇ ਤਰ੍ਹਾਂ ਉਹਦਾ ਫਲ ਇੱਥੇ ਤੂੰ ਦੇਖਦੇ ਅਤੇ ਦੇਵ ਦੇਹੀ ਦੇਖਦੇ, ਖਰਬੂਜ਼ਿਆਂ ਦੀ ਬਾਬਤ ਜੋ ਤੂੰ ਲੈ ਕੇ ਉਹਦੀ ਬਾਬਤ ਸੁਣ ਲੈ। ਕਹਿੰਦੇ ਇੱਕ ਦਫ਼ਾ ਦਾ ਜ਼ਿਕਰ, ਜੇਠਾੜ ਦੇ ਦਿਨ ਜਿਹਨਾਂ ਦਿਨਾਂ ਦੇ ਵਿੱਚ ਖਰਬੂਜ਼ੇ ਤਰ੍ਹਾਂ ਵਗੈਰਾ ਹੁੰਦੀਆਂ ਹਨ, ਉਹ ਦਿਨ ਸਨ ਸ਼ਾਹੂਕਾਰਾਂ ਦੇ ਪਿੰਡਾਂ ਵਿੱਚ ਜਿਹੜੇ ਹੁੰਦੇ ਸੀ ਉਹ ਨਿਮਾਣੀ ਅਤੇ ਲੋਹੜੀ ਆਪਣਾ ਹਿਸਾਬ ਕਿਤਾਬ ਬਣੌਤਿਆਂ ਨਾਲ ਕਰਦੇ ਹੁੰਦੇ ਸੀ। ਮੇਰਾ ਵੀ ਨੇੜੇ ਨੇੜੇ ਪਿੰਡਾਂ 'ਚ ਕੁਛ ਸੀ ਹਿਸਾਬ ਕਿਤਾਬ, ਉਹ ਨਿਮਾਣੀ ਦੇ ਦਿਨ ਆਏ, ਮੈਂ ਇੱਕ ਦੋ ਸਰੀਰਾਂ ਨੂੰ ਨਾਲ ਲੈ ਕੇ ਇਸ ਵਕਤ ਹੀ ਆਪਣੇ ਪਿੰਡ ਤੋਂ ਕਿਸੇ ਨਜ਼ਦੀਕ ਪੰਜ ਚਾਰ ਮੀਲ 'ਤੇ ਪਿੰਡ ਸੀ ਉੱਥੇ ਪਹੁੰਚਣਾ ਸੀ, ਇਸ ਵਕਤ ਹੀ ਚੱਲ ਪਿਆ ਕਿਉਂਕਿ ਗਰਮੀ ਦੇ ਮੌਸਮ ਵਿੱਚ ਪੈਦਲ ਜਾਣਾ ਸੀ। ਸੋ ਜਾਂਦੇ ਜਾਂਦਿਆਂ ਅੱਗੇ ਇੱਕ ਰਸਤੇ ਦੇ ਉੱਪਰ ਕਿਸੇ ਦੇ ਖਰਬੂਜ਼ੇ ਵਗੈਰਾ ਲਗਾਏ ਸਨ, ਵਾੜਾ ਸੀ, ਕਿਸੇ ਮੁਸਾਫਰ ਨੇ ਜਾਂਦਿਆਂ ਜਾਂਦਿਆਂ ਖਰਬੂਜ਼ਾ ਤੋੜ ਲਿਆਉਣਾ ਇੱਕ ਅੱਧਾ, ਉੱਥੋਂ ਦਾ ਜਿਹੜਾ ਵਾੜੇ ਦਾ ਮਾਲਕ ਸੀ ਉਸਨੇ ਉਸਨੂੰ ਫੜ ਕੇ ਕੁੱਟਣਾ ਸ਼ੁਰੂ ਕੀਤਾ। ਬੜੀ ਕੁੱਟ ਪੈ ਰਹੀ ਹੈ, ਮੈਨੂੰ ਵੀ ਪਤਾ ਲੱਗਿਆ, ਮੈਂ ਪੁੱਛਿਆ ਕਿਉਂ ਬਈ ਕੀ ਗੱਲ, ਇਹਨੇ ਕੀ ਗਲਤੀ ਕੀਤੀ। ਉਹ ਕਹਿਣ ਲੱਗਾ, ਗਲਤੀ ਇਹਨੇ ਚੋਰੀ ਕੀਤੀ ਹੈ, ਚੋਰੀ ਦਾ ਫਲ ਤਾਂ ਹਜੇ ਹੁੰਦਾ, ਕੀ ਚੋਰੀ ਕੀਤੀ, ਕਹਿਣੇ ਖਰਬੂਜ਼ਾ ਤੋੜ ਕੇ ਖਾਧਾ। ਮੈਂ ਕਿਹਾ ਖਰਬੂਜ਼ਾ ਤੋੜ ਲਿਆ ਹੋਣਾ, ਗਲਤੀ ਤੋੜੀ, ਸਜ਼ਾ ਬਹੁਤੀ, ਐਸਾ ਤਾਂ ਨਹੀਂ ਚਾਹੀਦਾ। ਉਹ ਕਹਿੰਦਾ, ਐਡਾ ਵੱਡਾ ਦਾਨੀ ਹੈ, ਜੇ ਤੇਰੇ ਚਿੱਤ ਵਿੱਚ ਇਹੋ ਜਿਹਾ ਰਹਿਮ ਹੈ, ਤਰਸ ਹੈ, ਤਾਂ ਜਿਹੜੇ ਖਰਬੂਜ਼ਿਆਂ ਦਾ ਵਾੜਾ ਹੈ ਇਹ ਕਿਉਂ ਗਰੀਬਾਂ ਨੂੰ ਲੁਟਾ ਦਿੰਦਾ। ਮੈਂ ਉਸਦੀ ਕੀਮਤ ਪੁੱਛੀ, ਉਸ ਸਮੇਂ ਉਸਦੀ ਕੀਮਤ 20 ਰੁਪਏ ਦੱਸਿਆ, ਮੈਂ 20 ਰੁਪਏ ਉਸ ਵਾੜੇ ਵਾਲੇ ਹੱਥ ਫੜਾਏ, ਸਾਰਾ ਵਾੜਾ ਖਰੀਦ ਲਿਆ, ਨੇੜੇ ਤੇੜੇ ਹੋਰ ਗਰੀਬ ਗਰੀਬਿਆਂ ਨੂੰ ਆਵਾਜ਼ਾਂ ਦੇ ਕੇ ਉਹ ਵਾੜਾ ਸਾਰਾ ਲੁਟਾ ਦਿੱਤਾ। ਇੱਕ ਵਾੜਾ ਖਰਬੂਜ਼ਿਆਂ ਦਾ ਦਾਨ ਕੀਤਾ ਸੀ, ਹੁਣ 12 ਮਹੀਨੇ ਮੁੱਕਦੇ ਨਹੀਂ ਹਨ ਜਿਹੜੇ ਤੂੰ ਲੈ ਕੇ ਗਏ, ਉੱਥੇ ਦੇ ਕੀਤੇ ਦਾ ਫਲ ਹੈ ਜਾਂ ਨਹੀਂ, ਯਾਨੀ ਮਾਤਲੋਕ ਵਿੱਚ ਮਨੁੱਖਾ ਦੇਹ ਦੇ ਵਿੱਚ ਆ ਕੇ ਪ੍ਰਾਣੀ ਜਿਹੇ ਜਿਹੇ ਕਰਮ ਕਰਦਾ ਹੈ ਉਹਦਾ ਫਲ ਹੋਰ ਲੋਕਾਂ ਵਿੱਚ ਭੁਗਤਦਾ ਹੈ, ਪਰ ਹੁਣ ਇੱਥੇ ਆ ਕੇ ਮੈਨੂੰ ਇੱਕ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਪੁੰਨ ਕਰਮ ਦਾ ਫਲ ਤਾਂ ਭੁਗਤ ਰਹੇ ਹਾਂ, ਦੇਵਤਾ ਲੋਕ ਪੂਰੇ ਸੁਖੀ ਨਹੀਂ ਹੁੰਦੇ, ਉਹਨੂੰ ਆਮ ਲੋਕਾਂ ਨਾਲੋਂ ਕੁਝ ਜ਼ਿਆਦਾ ਜਿਸਮਾਨੀ ਸੁੱਖ ਪ੍ਰਾਪਤ ਹੁੰਦੇ ਹਨ, ਹੋਰ ਨਹੀਂ। ਇਸ ਕਰਕੇ ਇਨਸਾਨ ਦਾ ਖਾਸਾ ਹੈ, ਇਹ ਚਾਹੁੰਦਾ ਮੈਂ ਇਹੋ ਜਿਹਾ ਸੁਖੀ ਹੋ ਜਾਵਾਂ ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਾ ਹੋਵੇ, ਉਹ ਸੁੱਖ ਪਰਮੇਸ਼ੁਰ ਨੂੰ ਮਿਲ ਕੇ ਹੋਣਾ। ਵਾਹਿਗੁਰੂ ਅੰਤਰਜਾਮੀ ਚੂੰਕਿ ਆਪ ਸੁੱਖ ਸਰੂਪ ਹੈ, ਸਤਚਿਤ ਆਨੰਦ ਹੈ, ਉਹਦੇ ਵਿੱਚ ਜਦੋਂ ਮਿਲ ਜਾਂਦਾ ਹੈ ਇਹ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ, ਉਤਨੀ ਦੇਰ ਤੱਕ ਇਹਦੇ ਚਿੱਤ ਵਿੱਚ ਇਹ ਫੁਰਨਾ ਉੱਠਦਾ ਹੀ ਰਹਿੰਦਾ ਹੈ, ਹੋਰ ਸੁਖੀ ਹੋਵਾਂ, ਹੋਰ ਸੁਖੀ ਹੋਵਾਂ, ਹੋਰ ਸੁਖੀ ਹੋਵਾਂ।
ਸੋ ਉਤਨੀ ਦੇਰ ਤੱਕ ਇਹ ਫੁਰਨਾ ਨਹੀਂ ਮਿਟਿਆ ਕਰਦਾ ਚਾਹੀਦਾ ਹੈ। ਤਾਂ ਤੇ ਉਸ ਵਾਸਤੇ ਤਰੱਕੀ ਹੁਣ ਇਹਨਾਂ ਦੇਵ ਲੋਕਾਂ ਵਿੱਚ ਔਰ ਇਸ ਦੇਵ ਦੇਹੀ ਵਿੱਚ ਨਹੀਂ ਕੀਤੀ ਜਾ ਸਕਦੀ। ਇੱਥੇ ਤਾਂ ਕਰਮਾਂ ਦਾ ਫਲ ਹੀ ਪਊਗਣੇ, ਬਸ ਸਿਰਫ ਮਾਤਲੋਕ ਵਿੱਚ ਜਾ ਕੇ ਮਾਨੁੱਖ ਦੇ ਵਿੱਚ ਜਾ ਕੇ ਤਰੱਕੀ ਦਾ ਅਧਿਕਾਰ ਹੈ। ਇਸ ਵਾਸਤੇ ਦੇਵਤਾ ਲੋਕ ਵੀ ਚਾਹੁੰਦੇ ਨੇ ਫਿਰ ਮਾਨੁੱਖ ਦੇ ਵਿੱਚ ਜਾਈਏ, ਮਾਤਲੋਕ ਵਿੱਚ ਜਾਈਏ, ਉੱਥੇ ਜਾ ਕੇ ਪਰਮਾਤਮਾ ਦੀ ਬੰਦਗੀ ਕਰੀਏ, ਪਰਮੇਸ਼ੁਰ ਦਾ ਭਜਨ ਕਰੀਏ, ਭਜਨ ਕਰਕੇ ਪਰਮੇਸ਼ੁਰ ਨੂੰ ਮਿਲੀਏ ਤਾਂ ਕਿ ਸਾਰੇ ਦੁੱਖਾਂ ਤੋਂ ਬਰੀ ਹੋ ਜਾਈਏ। ਇਸ ਵਾਸਤੇ ਦੇਵਤਾ ਲੋਕ ਵੀ ਮਾਨੁੱਖ ਦੇਹੀ ਨੂੰ ਚਾਹੁੰਦੇ।
ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ, ਸੋਈ ਦੇਹੀ ਮਿਲ ਗਈ ਰਾਸਲਾ। ਜਿਹੜੀ
ਮਨੁੱਖਾਂ ਦੇ ਦੀ ਇੱਛਾ ਔਰ ਮਾਤਲੋਕ ਦੀ ਇੱਛਾ ਇਹ ਨਹੀਂ ਵੀ ਇੱਕ ਘਰ 84 ਲੱਖ ਜੀਆ ਜੂਨ ਦੇ ਜੀਵ ਕਰਦੇ ਹਨ, ਨਹੀਂ 33 ਕਰੋੜ ਦੇਵਤਾ ਵੀ ਇਸ ਮਨੁੱਖ ਦੇ ਦੀ ਇੱਛਾ ਕਰ ਰਿਹਾ ਹੈ। ਉਹਨਾਂ ਨੂੰ ਇਸ ਮਨੁੱਖ ਦੇ ਦੀ ਚਾਹਨਾ ਹੈ, ਉਹ ਪ੍ਰਾਪਤ ਹੈ। ਉਸ ਵਿੱਚ ਆ ਕੇ ਇਸਨੇ ਕੀ ਕਰਨਾ ਭਈ ਪ੍ਰਾਪਤ ਮਨੁੱਖ ਤੇ ਹੋ ਰਹੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਹਜ ਕੇਵਲ ਨਾਮ। ਗੁਰੂ ਅਰਜਨ ਨੇ ਮਹਾਰਾਜ ਫਰਮਾਉਂਦੇ ਨੇ ਜੇ ਤੈਨੂੰ ਨਹੀਂ ਪਤਾ ਇਸ ਮਾਨੁੱਖ ਤਨ ਦੇ ਫਰਜ਼ ਦਾ, ਮਾਨੁੱਖ ਤਨ ਦੇ ਉਦੇਸ਼ ਦਾ, ਤਾਂ ਇਹ ਸੁਣ। ਮਾਨੁੱਖ ਦੇ ਪ੍ਰਾਪਤ ਹੋ ਗਈ ਗੋਬਿੰਦ ਪ੍ਰਭੂ ਨੂੰ ਮਿਲਣ ਦੀ ਇੱਕ ਵਾਰੀ ਹੈ, ਇਹ ਮਾਨੁੱਖ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਹੈ। ਹੋਰ ਕੰਮਾਂ ਦੀ ਅੱਗੇ ਫੁੱਟੀ ਕੋਡੀ ਵੀ ਕੀਮਤ ਨਹੀਂ ਪੈਣੀ। ਜਦੋਂ ਦੁਨੀਆ ਤੋਂ ਬੰਦਾ ਜਾਂਦਾ, ਵਿਵੇਕੀ ਪੁਰਸ਼ ਤਾਂ ਹੁਣੇ ਹੀ ਜਾਣਦੇ ਆ, ਜਦੋਂ ਆਮ ਲੋਕ ਜਦੋਂ ਦੁਨੀਆ ਤੋਂ ਜਾਂਦੇ ਹਨ ਉਦੋਂ ਉਸਦਾ ਪਤਾ ਲੱਗਦਾ ਵੀ ਵਾਕਈ ਹੋਰ ਕੰਮਾਂ ਦੀ ਕੋਈ ਕੀਮਤ ਨਹੀਂ ਪਈ, ਕੋਈ ਮੁੱਲ ਨਾ ਪਿਆ। ਤਾਂ ਤੇ ਮੁੱਲ ਪੈਂਦਾ ਹੈ ਮਿਲ ਸਾਧ ਸੰਗਤ ਹਜ ਕੇਵਲ ਨਾ। ਇਸ ਵਾਸਤੇ ਮਨੁੱਖ ਤਨ ਦਾ ਪ੍ਰਯੋਜਨ ਇਹ ਕੁਛ ਹੈ, ਆਵਨ ਤੋਂ ਇੱਕ ਇੱਕ ਆਇਆ ਪਰ ਜਨਮਤ ਮੋਇਓ ਮੋਹਣੀ ਮਾਇਆ।
ਇਹੋ ਤੇਰੀ ਵਾਰੀ ਐ ਗੋਬਿੰਦ ਮਿਲਣੇ ਦੀ, ਇਹੋ ਤੇਰੀ ਵਾਰੀ ਐ ਗੋਬਿੰਦ ਮਿਲਣੇ ਦੀ,
ਦੇ ਦਾ ਫਰਜ਼। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪੰਜਮ ਪਾਤਸ਼ਾਹ ਫਰਮਾਉਂਦੇ ਨੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤਿਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਫਜ ਕੇਵਲ। ਮਾਨੁਖ ਤਨ ਧਾਰ ਕੇ ਜਿਸਨੂੰ ਦੇਵਤਾ ਲੋਕ ਵੀ ਤਰਸ ਰਹੇ ਹਨ ਉਸ ਦੇ ਵਾਸਤੇ ਇਹ ਫਰਜ਼ ਹੈ। ਵਿਵਹਾਰਕ ਫਰਜ਼ ਪੂਰਾ ਕਰਦਾ ਹੋਇਆ ਇਹ ਪਰਮਾਰਥਕ ਫਰਜ਼ ਜੋ ਹੈ ਇਸਨੂੰ ਵੀ ਨਾਲ ਨਾਲ ਨਿਭਾਉਣਾ ਅਤੇ ਇਸਦਾ ਪਰਮ ਧਰਮ ਹੈ। ਤਾਂ ਤਾਂ ਦੋਨਾਂ ਕੰਮਾਂ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਇਨਸਾਨ ਦੋ ਹਿੱਸਿਆਂ ਦਾ ਬਣਿਆ, ਰੂਹ ਹੈ ਔਰ ਜਿਸਮ ਹੈ। ਜਿਸਮਾਨੀ ਫਰਜ਼ ਜਿਸਮ ਦੇ ਵਾਸਤੇ ਕੁੱਲੀ ਜੁੱਲੀ ਗੁੱਲੀ ਆਦਿ ਅਵਸਥਾ ਵੀ ਚਾਹੀਦੀਆਂ ਹਨ ਗ੍ਰਸਤ ਵਿੱਚ। ਸੋ ਕੁਛ ਨਾ ਕੁਛ ਕਾਰੋਬਾਰ ਕਰਨਾ ਬਣਦਾ, ਸਿਰਫ ਕਾਰੋਬਾਰ ਦੇ ਨਹੀਂ ਬਣ ਜਾਣਾ ਚਾਹੀਦਾ। ਦੂਸਰਾ ਜਿਹੜਾ ਇਹਦਾ ਆਪਣਾ ਆਪਾ ਹੈ ਉਹ ਹੈ ਰੂਹ, ਉਹ ਜੀਵਾਤਮਾ ਹੈ। ਸੋ ਉਹਦੇ ਵਾਸਤੇ ਉਸਦੀ ਖੁਰਾਕ ਹੈ ਪਰਮੇਸ਼ੁਰ ਦਾ ਭਜਨ। ਜਿਵੇਂ ਜਿਸਮ ਨੂੰ ਜੇ ਦੋ ਚਾਰ ਦਿਨ ਖਾਣ ਪਾਣ ਨਾ ਮਿਲੇ, ਇਸਦੀ ਖੁਰਾਕ ਨਾ ਮਿਲੇ, ਅਤੇ ਇਹ ਦੁਬਲਾ ਹੋ ਜਾਂਦਾ, ਕਿਸ ਹੋ ਜਾਂਦਾ, ਫਿਰ ਕਈ ਦਿਨ ਨਾ ਮਿਲੇ, ਫਿਰ ਕੁਛ ਦਿਨ ਤੋਂ ਬਾਅਦ ਮ੍ਰਿਤੂ ਵੀ ਹੋ ਸਕਦਾ ਹੈ। ਇਸੀ ਤਰ੍ਹਾਂ ਹੀ ਜੇ ਰੂਹ ਦੀ ਖੁਰਾਕ ਨਾ ਦਿੱਤੀ ਜਾਵੇ, ਰੂਹ ਵੀ ਮੁਰਦਾ ਹੋ ਜਾਏਗੀ। ਰੂਹ ਦੀ ਖੁਰਾਕ ਹੈ ਭਜਨ। ਜਿਹੜੇ ਰੂਹ ਦੀ ਖੁਰਾਕ ਨਹੀਂ ਦਿੰਦੇ ਉਹਨਾਂ ਨੂੰ ਮੁਰਦਾ ਦੱਸਿਆ ਗੁਰੂ ਜੀ ਨੇ। ਅਤਿ ਸੁੰਦਰ, ਕੁਲੀਨ, ਚਤੁਰ, ਮੁਖਗਿਆਨੀ, ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਇਹ ਕੁਛ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਮੁਰਦਾ ਦੱਸਿਆ, ਕਿਉਂਕਿ ਰੂਹ ਦੀ ਖੁਰਾਕ ਨਹੀਂ ਨਾ ਦਿੱਤੀ ਜਾ ਰਹੀ ਭਜਨ ਤੋਂ ਬਿਨਾਂ। ਯਾਨੀ ਰੂਹ ਦੀ ਖੁਰਾਕ ਭਜਨ ਹੈ। ਜੇ ਪਰਮਾਤਮਾ ਦੀ ਪ੍ਰੀਤੀ ਨਹੀਂ, ਪਰਮਾਤਮਾ ਦਾ ਪਿਆਰ ਨਹੀਂ, ਪਿਆਰ ਦੇ ਨਾਲ ਭਜਨ ਨਹੀਂ ਕਰਦਾ, ਪ੍ਰੇਮਾ ਭਗਤੀ ਨਹੀਂ ਕਰਦਾ, ਤਾਂ ਅਤਿ ਸੁੰਦਰ ਹੋਣ ਦੇ ਬਾਵਜੂਦ, ਚੰਗੀ ਕੁਲ ਦਾ ਹੋਣ ਦੇ ਬਾਵਜੂਦ, ਚਤੁਰ ਹੁਸ਼ਿਆਰ ਹੋਣ ਦੇ ਬਾਵਜੂਦ, ਗਿਆਨੀ ਹੋਣ ਦੇ ਬਾਵਜੂਦ, ਤਨਾਟ ਹੋਣ ਦੇ ਬਾਵਜੂਦ ਵੀ ਗੁਰੂ ਬਾਬਾ ਉਹਨਾਂ ਨੂੰ ਮੁਰਦਾ ਕਹਿੰਦਾ ਹੈ, ਕਿਉਂਕਿ ਰੂਹ ਦੀ ਖੁਰਾਕ ਜੋ ਨਹੀਂ ਦਿੰਦਾ ਹੈ। ਤਾਂ ਤੇ ਆਓ ਦੋਵੇਂ ਫਰਜ਼ ਪੂਰੇ ਪੂਰੇ ਨਾਲ ਨਾਲ ਅਦਾ ਕਰੀ ਚੱਲੋ, ਤਦੇ ਪੂਰੀ ਇਨਸਾਨੀਅਤ ਹੈ।
ਤਨ ਹੈ ਤਨ ਹੈ ਤਨ ਗੁਰੂ ਨਾਨਕ ਸਾਹਿਬ ਤਨ ਹੈ Thank you.